चक्र चिहन अर वरन जास अर पात निहिन जहे रूप रंग अर रेख पेख को कह न सकत कहे। चल मूर्त अनुपौ प्रकाश अमितो कह जय कोटिंद्रेन्द्रान साहे साहान गिनि जय। त्रिपवन मिहि सुर नर असुर नेत नेत बंतिर्ण कहत सर्वनाम कथ कवन कर्म नाम वर्णत सुमत। अस कृपान खंडो खड़ग चुक चवर अरती सैफ सरोही सहसी जह हमारे पी तीर तुही सची तुही चवर तरवार नाम तिहारो जो जपै सिंध पव पार काल तुही काली तुही तेगी अरती तुही निशानी जीत की आज तुही जग भी खड़ग के तमें शरण तिहारी आप हास दैलहु उवारी सर्व ठाउर मोहु सहाई दुष्ट दोक तेलहु बचाई। नमस्कार श्री खड़ग को करो सहित चितलाय पूर्ण करो ग्रंथे हे तुम करो सहाय। वो कुचरा शास्त्र खट पिंग गिरन चढ़ जाय अंध लख बदरो सुन जौ काल कृपा कराय। कहाँ बुद्ध प्रवत हमारी वर्ण सक महिमा जो तिहारी हम न सकत करो शिवत तुम्हारी आप लेहो चम कथा सुधारी। हम न सकत कर शिवत तुम्हारी आप लेहो चम कथा सुधारी।
वाहे गुरु साहिब जियो दोहरा नगर शिरोमन को हुतो सिंह शिरोमन पूप अमित दरब घर मैं तरे सुंदर काम स्वरूप दोहरा नगर शिरोमन को हो तो।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਵਿਚਰ ਬਾਣੀ ਦੀ ਵਿਚਾਰ ਚੱਲ ਰਹੀ ਹੈ। ਆਪਾਂ ਸੰਗਤ ਰੂਪ ਵਿੱਚ ਵਿਚਾਰਾਂ ਕਰਕੇ, ਸਰਵਣ ਕਰਕੇ ਲਾਹੇ ਲੈ ਰਹੇ ਹਾਂ, ਜਿਸ ਬਾਣੀ ਦੁਆਰਾ ਆਪ ਜੀ ਨੇ ਖਾਲਸੇ ਪੰਥ ਨੂੰ ਸੰਸਾਰ ਦੇ ਵਿੱਚ ਜ਼ਿਆਦਾਤਰ ਜਿਹੜੇ ਲੋਕ ਛੜਕਾਉਟ ਕਰਨ ਵਾਲੇ ਹੈ, ਧੋਖੇ ਬੇਈਮਾਨੀਆਂ ਕਰਨ ਵਾਲੇ, ਚੁਸਤੀਆਂ ਚਲਾਕੀਆਂ ਕਰਨ ਵਾਲੇ ਹੈ, ਉਹਨਾਂ ਤੋਂ ਸਾਵਧਾਨ ਹੋ ਕੇ ਬਚਣ ਲਈ ਇਹੋ ਜਿਹੇ ਪ੍ਰਸੰਗ ਬਹੁਤ ਹੀ ਲਿਖੇ ਹੈ, ਜਿਹਨਾਂ ਲੋਕਾਂ ਨੇ ਪਿੱਛੇ ਘਰਾਂ ਵਿੱਚ ਰਹਿ ਕੇ ਇੱਕ ਦੂਸਰੇ ਨਾਲ ਛਲ ਪ੍ਰੇਮ ਕੀਤੇ, ਕਪਟ ਕੀਤੇ, ਉਹ ਛੜੀਏ ਕਪਟੀਏ ਲੋਕ ਹੁਣ ਵੀ ਇੱਥੇ ਘਰਾਂ ਵਿੱਚ ਹੈਗੇ ਹੀ ਹੈ। ਜਿੱਥੇ ਦੂਜੇ ਹੈਗੇ ਉੱਥੇ ਇਹ ਵੀ ਹੈਗੇ ਲਾਣਾ, ਜਿਹੜੇ ਕੋਈ ਭੋਲੇ ਪਾਲੇ ਲੋਕ ਹੈ, ਫਿਰ ਛੜੀਏ ਲੋਕ ਉਹਨਾਂ ਨਾਲ ਛਲ ਪ੍ਰੇਮ ਕਰ ਜਾਂਦੇ, ਲੁੱਟ ਪੁੱਟ ਜਾਂਦੇ, ਉਰੋਂ ਵਿਚਾਰੇ ਉਹ ਰੋਂਦੇ ਹੈ। ਜੇ ਹੁਣ ਕੋਈ ਇਹੋ ਜਿਹੇ ਛਲ ਫਰੇਬ ਦੇ ਪ੍ਰਸੰਗਾਂ ਨੂੰ ਭਾਵੇਂ ਭੋਲਾ ਪਾਲਾ ਇੱਕ ਸੁਣ ਲਏ, ਉਹ ਵੀ ਸਤਰਕ ਹੋ ਜਾਊ, ਸੋਚਣ ਲੱਗ ਪਊਗਾ ਵੀ ਕਿਤੇ ਕੋਈ ਜਿਵੇਂ ਮਹਾਰਾਜ ਨੇ ਆ ਪ੍ਰਸੰਗ ਛਲਾ ਫਰੇਬ ਕਰਨ ਵਾਲਿਆਂ ਦੇ ਲਿਖੀ ਆ, ਕਿਤੇ ਮੇਰੇ ਨਾਲ ਤਾਂ ਨਹੀਂ ਕੋਈ ਕਰ ਰਿਹਾ। ਹੋਏ ਹਰ ਇੱਕ ਧਾਰਮਿਕ ਪਹਿਰਾਵੇ ਵਿੱਚ ਛੜੀਏ ਕਪਟੀਏ ਲੋਕ ਹੈਗੇ ਹੈ, ਬਾਕੀ ਧਾਰਮਿਕ ਅਸਥਾਨਾਂ ਵਿੱਚ ਵੀ, ਹੋਰ ਤਾਂ ਹੋਰ ਕੀ ਆ, ਗ੍ਰੰਥੀ ਵੀ ਹੁੰਦੇ ਨੇ। ਲੈ ਇੱਥੇ ਇੱਕ ਛਾਉਣੀ ਸੀ, ਆ ਸਨੌਰ ਦਾ ਹੈ, ਉਹਨੇ ਕਈਆਂ ਨਾ ਅੱਠ ਦੀ ਮਾਲੀ ਰੁਪਈਏ ਲੈ ਗਿਆ। ਉਹ ਇੱਥੇ ਕਿਸੇ ਨੂੰ ਕਹਿੰਦਾ ਸੀ, ਆਪਾਂ ਸੋਨੇ ਦੀ ਇੱਟ ਖਰੀਦਣੀ ਹੈ ਸਸਤੀ, ਅੱਧੇ ਕੁ ਪੈਸੇ ਤੂੰ ਦੇ, ਅੱਧੇ ਕੁ ਮੈਨੂੰ, ਮੈਂ ਦੇ ਦੂੰਗਾ, ਆਪਾਂ ਫਿਰ ਰਲ ਮਿਲ ਕੇ ਖਰੀਦ ਲਾਂਗੇ, ਫਿਰ ਮਹਿੰਗੀ ਵੇਚ ਦਿਆਂਗੇ। ਉਹ ਕਹਿੰਦਾ ਵੀ ਤੂੰ ਖਰੀਦ ਲਾ, ਫਿਰ ਆਪਾਂ ਦੇਖ ਲਾਂਗੇ। ਉਹ ਬਚ ਗਿਆ ਜਾਣੀ, ਫਿਰ ਇੱਥੇ ਮੇਰੇ ਕੋਲ ਵੀ ਗੱਲ ਕਰੇ ਉਹੀ, ਮਹਾਰਾਜ ਆਪਾਂ ਉਹ ਸੋਨੇ ਦੀ ਇੱਟ ਖਰੀਦ ਲਈਏ। ਮੈਂ ਕਿਹਾ ਵੀ ਜੇ ਆਪਾਂ ਸੋਨੇ ਦੀ ਇੱਟ ਖਰੀਦਣ ਜੋਗੇ ਹਾਂ, ਫਿਰ ਆਪਾਂ ਗ੍ਰੰਥੀ ਬਣ ਕੇ ਗੁਰਦੁਆਰੇ ਫਿਰ 3000 ਤੇ ਕਿਉਂ ਫਿਰਦੇ ਹਾਂ, ਤਰ੍ਹਾਂ ਤਰ੍ਹਾਂ ਦੇ ਰੋਟੀਆਂ ਮੰਗ ਮੰਗ ਕੇ ਖਾਂਦੇ ਹਾਂ, ਸੋਨੇ ਦੀ ਇੱਟ। ਫਿਰ ਵੀ ਉਹ ਅਛਲ ਫਰੇਬ ਜੇ ਕਰਕੇ ਕਈਆਂ ਤੋਂ ਰੁਪਈਏ ਲਈ ਗਿਆ ਜਾਂਦਾ ਜਾਂਦਾ। ਮੇਰਾ ਕਿ ਵਿਆਹ ਰੱਖਿਆ ਹੋਇਆ, ਘਰਦੇ ਕਹਿੰਦੇ ਵੀ ਛੇਤੀ ਦੇ ਕੇ ਆ, ਮੇਰੇ ਕੋਲ ਪੈਸੇ ਹੈ ਨਹੀਂ, ਮੈਂ ਕਿ ਵਿਆਹ ਕਰਾਉਣਾ, ਕਿਸੇ 4000, ਕਿਸੇ 3000, ਕਿਸੇ 2000, ਕਿਤੇ 1000, ਕਿਸੇ 1500 ਲੈ ਕੇ ਤਿੱਤਰ ਹੋ ਗਿਆ। ਜੇ ਘਾਣੇ ਜੇ ਮੈਨੂੰ ਵੀ ਪਾਉਣਾ ਸੀ ਹੋਰ ਢੰਗ ਨਾਲ, ਮੈਨੂੰ ਵੀ ਕਿਤੇ ਐਂ ਲਾਈ ਜਾਂਦਾ। ਰਾਮ ਮਹਾਰਾਜ ਨੇ ਬਚਾ ਲਿਆ ਪੜਿਆ ਕਰਕੇ, ਰਸ ਕਰਕੇ। ਫਿਰ ਬਾਅਦ ਵਿੱਚ ਹੌਲੀ ਹੌਲੀ ਪਤਾ ਚੱਲ ਗਿਆ ਵੀ ਉਹ ਆਇਆ ਨਹੀਂ ਜੀ, ਮੈਂ ਕਿਤੇ ਉਹ ਪੈਸੇ ਪੂਸੇ ਤਾਂ ਨਹੀਂ ਲੈ ਗਿਆ। ਫਿਰ ਕਹਿੰਦੇ ਜੀ ਉਹ ਕਹਿੰਦਾ ਸੀ ਘਰੇ ਤੇ ਜੀ ਜ਼ੋਰ ਪਾਉਂਦੇ ਹੈ ਵੀ ਤੇਰੀ ਸ਼ਾਦੀ ਕਰਨੀ ਹੈ, ਮੇਰੇ ਕੋਲ ਪੈਸੇ ਹੈ ਨਹੀਂ ਹੈ, ਵੀ ਤੁਸੀਂ ਮੈਨੂੰ ਦੇ ਦਿਓ, ਮੈਂ ਆ ਕੇ ਹੌਲੀ ਹੌਲੀ ਫਿਰ ਗ੍ਰੰਥੀ ਹੈਗਾ ਹੈ ਕਿ ਮਹੀਨੇ ਪਿੱਛੋਂ ਮੈਨੂੰ 3,000 ਮਿਲਦਾ, ਮੋੜੀ ਚੱਲੂਗਾ ਤੁਹਾਨੂੰ ਠੀਕ ਚੱਲੂਗਾ, ਅਸੀਂ ਤਾਂ ਐਂ ਦੇ ਤੇ। ਵੈਸੇ ਵੀ ਗ੍ਰੰਥੀ ਜਿਹਾ ਰਿਹਾ ਉਹ ਵੀ ਇੱਥੇ ਕੈਨੇਡੀਆਣਾ ਤੋਂ ਲਈ ਫਿਰਦਾ 5-7,000 ਮਗਰ ਇੱਥੇ ਗਿੜੇ ਜੇ ਕੱਢੇ ਉਹ ਕਿੱਥੇ ਗਿਆ ਜੀ, ਮੈਂ ਕਿਹਾ ਕੋਈ ਪੈਸੇ ਪੂਸੇ ਤਾਂ ਲੈ ਗਿਆ ਨਹੀਂ, 5-7 ਲੈ ਗਿਆ। ਕਹਿੰਦਾ ਮੇਰਾ ਮੰਮੀ ਬਿਮਾਰ ਹੈ, ਮੇਰੇ ਪਿਓ ਦਾ ਐਕਸੀਡੈਂਟ ਹੋ ਗਿਆ, ਲੱਤ ਟੁੱਟ ਗਈ, ਮੈਨੂੰ ਇੱਥੇ ਕਹੇ 70,000 ਰੁਪਇਆ ਦੇ। ਮੇਰੇ ਕੋਲ ਤਾਂ ਵੀ ਕਾਣੀ ਘੋਟੀ ਨਹੀਂ, ਮੈਂ ਤਾਂ ਘਰੋਂ ਨੰਗ ਮਲੰਗ ਹੈ, ਇਹ ਗੁਰਦੁਆਰੇ ਦੀ ਮਾਇਆ, ਮੈਂ ਤਾਂ ਗੁਰਦੁਆਰੇ ਦੀ ਮਾਇਆ ਦੇ ਨਹੀਂ ਸਕਦਾ, ਮਾਇਆ ਮਾਰੀ ਨਹੀਂ ਮੈਂ ਕਿਵੇਂ ਦੇਵਾਂ ਤੈਨੂੰ। ਇੱਥੇ ਗ੍ਰੰਥੀਆਂ ਗ੍ਰੰਥੀਆਂ ਤੋਂ ਲੈ ਲੂ ਗਿਆ ਸੀ, ਕੁਝ ਉਦੋਂ ਲੈ ਗਿਆ, ਚਲੋ ਪਤਾ ਚੱਲ ਗਿਆ ਉਹਦੇ ਪੈਸੇ ਜੇ ਇੱਥੇ ਸੀਗੇ, ਉਹਦੇ ਨਾਲ ਚਲੋ ਲੈਣ ਦੇਣ ਜਿਹਾ ਹੋ ਗਿਆ, ਨਹੀਂ ਤਾਂ ਲੈ ਕੇ ਉਹ ਗਿਆ ਸੀ ਬਸ। ਯਾਨੀ ਇਸ ਤਰ੍ਹਾਂ ਜਿਹੜੇ ਕੋਈ ਸ਼ਾਲ ਫਰੇਬ ਕਰਨ ਵਾਲੇ ਲੋਕ ਹੈ ਵੀ ਕਈ ਵਾਰੀ ਸਿੱਖਾਂ ਕਹਿੰਦੇ ਵੀ ਵੈਰਾਗੀ ਹੈ ਜਾਂ ਗ੍ਰੰਥੀ ਹੈ ਜਾਂ ਗਿਆਨੀ ਹੈ, ਇਹ ਭੇਖ ਵਿੱਚ ਵੀ ਇਹ ਲਾਣਾ ਹੈਗਾ ਫਿਰ ਤਾਂ ਬਚ ਕੇ ਰਹਿਣਾ। ਇਹ ਮਹਾਰਾਜ ਦੇ ਵਜ਼ੀਰ ਵਜ਼ੂਰ ਨਹੀਂ ਕਈ ਹੁੰਦੇ, ਐਵੇਂ ਪਹਿਰਾਵਾ ਹੀ ਹੁੰਦਾ ਹੈ, ਘਰਾਂ 'ਚ ਮੋਬਾਇਲ ਚੁੱਕ ਕੇ ਵੀ ਲੈ ਜਾਂਦੇ, ਹੋਰ ਵੀ ਲੈ ਜਾਂਦੇ ਸਾਜੋ ਸਮਾਨ। ਪਰ ਹੁੰਦਾ ਹੈ ਇਹੋ ਜਿਹੇ ਲੋਕਾਂ ਦਾ ਜਿਹੜੇ ਇਸ ਪਹਿਰਾਵੇ ਵਿੱਚ ਠੱਗੀਆਂ ਮੰਗੀਆਂ ਮਾਰਦੇ ਆ, ਤੈਨੂੰ ਬੁਰਾ ਹਾਲ ਹੀ ਹੁੰਦਾ, ਕਮੋਤੇ ਹੀ ਮਰਦੇ, ਰੋਂਦੇ ਹੀ ਮਰਦੇ ਹੁੰਦੇ। 2-3 ਤਾਂ ਮੈਂ ਹੀ ਦੇਖੇ ਜਿਵੇਂ ਮੇਰੇ ਨਾਲ ਪਾਠ ਕਰਦੇ ਹੁੰਦੇ ਸੀ, ਇਹੋ ਜਿਹਾ ਕੁਝ ਕਰਦੇ ਹੁੰਦੇ ਸੀ, ਜਿਹੋ ਜਿਹਾ ਠੱਗੀਆਂ ਬੱਗੀਆਂ ਉਹਨਾਂ ਨੇ ਮਾਰੀਆਂ, ਉਹਨਾਂ ਨਾਲ ਵੀ ਫਿਰ ਉਹੀ ਜਿਹੀਆਂ ਕਿਸੇ ਨੇ ਅੱਗੇ ਮਾਰ ਲਈਆਂ, ਰਿਹਾ ਉਹਨਾਂ ਕੋਲ ਵੀ ਕੱਖ ਨਹੀਂ। ਉਹ ਇੱਥੇ ਵੀ ਇੱਕ ਸੰਤ ਬਲ ਸਿੰਘ ਜੀ ਦੇ ਸਮੇਂ 420 ਕਰਦਾ ਹੁੰਦਾ ਸੀ, 18 ਕਿੱਲੇ ਤੱਕ ਕਰਦੇ, ਉਹ ਚਾਚੇ ਦੇ ਗਏ ਵਿੱਚੇ ਹੀ, ਜਿਹੜਾ ਕਿੱਲਾ ਆਪਣਾ ਸੀ ਉਹ ਕਿਆ ਲੇਖੇ ਲੱਗ। ਹੁਣ ਵਿਚਾਰਾ ਮੁੰਡਾ ਇੱਕ ਗੱਡੀ ਜੀ ਲੈ ਕੇ ਬਸ ਉੱਥੇ ਲਾ ਦਿੰਦਾ ਹੈ ਸਟੈਂਡ 'ਤੇ, ਉਹ ਕੋਈ ਲੈ ਲੂ ਜਾਂਦਾ ਹੈ, ਅਤੇ ਵਿਚਾਰਾ ਟੱਬਰ ਜਿਹਾ ਪਾਲਦਾ ਲੈ, ਘਰ ਘਾਟ ਵੀ ਗਿਆ, 18 ਕਿੱਲੇ ਚਾਚੇ ਦੀ ਵੀ, 1.5 ਕਿੱਲਾ ਆਪਣਾ ਵੀ ਗਿਆ। ਯਾਨੀ ਗੁਰਦੁਆਰੇ ਠੱਗੀ ਮਾਰਨ ਕਰਕੇ, ਗ੍ਰੰਥੀਆਂ ਨਾਲ 420 ਕਰਕੇ ਆਪਣਾ ਘਰ ਘਾਟ ਸਾਰਾ ਬਰਬਾਦ ਕਰਾ ਲਿਆ। ਡੱਕ ਡੱਕ ਵੱਲ ਫਿਰਦਾ ਸੀ, ਰੋਂਦਾ ਇੱਥੇ, ਇਹ ਕਿਹੜੀ ਇੱਥੇ ਰੋਂਦਾ ਹੁਣ, ਅਸੀਂ ਕਹਿੰਦਾ ਸੀ ਵੀ ਮੇਰਾ ਤਾਂ ਕੋਈ ਨਹੀਂ ਹੈ। ਵਿਗਿਆਨੀ ਜੀ ਹੁਣ ਮੈਨੂੰ 6 ਮਹੀਨਿਆਂ ਪਿੱਛੋਂ, ਜਦੋਂ ਸਿੰਘਾਂ ਨੂੰ ਤੁਸੀਂ ਕੱਪੜੇ ਸਵਾਉਂਦੇ ਮੇਰੇ ਵੀ ਨਾਲ ਸਵਾ ਲਿਆ ਕਰੋ, ਅਤੇ ਮੇਰਾ ਮਰਨਾ ਮੁਰਨਾ ਵੀ ਹੁਣ ਤੁਸੀਂ ਕਰਿਓ, ਮੇਰੇ ਤਾਂ ਘਰ ਕੁਛ ਨਹੀਂ ਹੈਗਾ। ਉਹ ਖਿਆਲ ਆਇਆ ਵੀ ਦੇਖ ਲਓ ਇਹ ਜਿਹੜਾ ਗੁਰੂ ਘਰ ਰਹਿ ਕੇ ਛਲ ਫਰੇਬ ਕਰਦਾ, ਠੱਗੀਆਂ ਮਾਰਦਾ ਹੈ, ਇਹ ਠੱਗੀ ਵਕੀਲੀ ਮਾਇਆ ਕਿਵੇਂ ਮਨੁੱਖ ਦਾ ਬੁਰਾ ਹਾਲ ਕਰਕੇ ਰੱਖ ਲੈਂਦੀ ਹੈ, ਕਿੱਥੇ ਸੀ ਅਤੇ ਕਿੱਥੇ ਠੱਗੀਆਂ ਵੱਗੀਆਂ ਮਾਰਨ ਕਰਕੇ ਕਿਸ ਰੂਪ ਵਿੱਚ ਲਿਆ ਗਿਆ, ਅੱਜ ਆਪਣੇ ਮਰਨ ਦਾ ਵੀ ਇਹਨੂੰ ਪਛੋਤਾਵਾ, ਵੀ ਮਗਰੋਂ ਕੋਈ ਪਾਠ ਪੂਜਾ ਕਰੂ ਕਿ ਨਹੀਂ ਕਰੂ। ਚਲੋ ਇੱਥੇ ਰਿਹਾ ਸੀ, ਉਹ ਦੂਜਾ ਪੱਖ ਦੇਖ ਕੇ ਵੀ ਚਲੋ ਇੱਥੇ ਪਾਠ ਪੂਜਾ ਕਰਦਾ ਰਿਹਾ, ਮੈਂ ਕੋਈ ਨਾ ਤੇਰਾ ਇਹ ਪਾਠ ਪੂਜਾ ਜਿਹੜਾ ਹੈ ਕੋਈ ਲੰਗਰ ਪਾਣੀ ਕਰ ਕਰਾ ਦਿਆਂਗੇ। ਉਹ ਜਦੋਂ ਫਿਰ ਸਰੀਰ ਛੱਡਿਆ, ਬੱਚੇ ਨੇ ਕਰਨਾ ਹੀ ਸੀ, ਉਹ ਕਹਿ ਕੋ ਗਿਆ ਸੀ ਵੀ ਉਹ ਗਿਆਨੀ ਜੀ ਕਰਨਗੇ। ਹੋਰ ਮੈਂ ਕਹਿਤਾ ਭਾਈ ਕੋਈ ਨਹੀਂ, ਇਹ ਸਾਡੇ ਅਸਥਾਨ 'ਤੇ ਢੁੱਡੀਕੇ ਮਹਾਂਪੁਰਸ਼ਾਂ ਦੇ ਸਮੇਂ ਇਹ ਸੇਵਾ ਕਰਦਾ ਰਿਹਾ, ਉਹ ਤਾਂ ਹੁਣ ਕੀ ਦੱਸਣਾ ਸੀ ਵੀ ਆਖਰ ਕਰਦਾ ਰਿਹਾ। ਕੋਈ ਨਾ ਜਿਹੜਾ ਕੋਈ ਪਾਠ ਪੂਜ ਅਤੇ ਗ੍ਰੰਥੀ ਦਾ ਹੈ ਲੈਣ ਦੇਣ, ਉਹ ਅਸੀਂ ਕਰ ਲਵਾਂਗੇ, ਬਾਕੀ ਜਿਹੜਾ ਕੋਈ ਨਿਵਿਥ ਲੰਗਰ ਪਾਣੀ ਹੋਊ, ਜਿਹੜਾ ਕੋਈ ਜਲੇਬੀਆਂ ਜਲੂਬੀਆਂ ਤੂੰ ਕੱਢਣੇ ਆ ਜਿਵੇਂ ਕਰਦਾ ਹੁੰਦਾ ਨਾ, ਅਸੀਂ ਵੱਡਾ ਕਰਨਾ ਤੂੰ ਕਰ ਲਈ। ਚਲੋ ਉਹਦਾ ਪੱਖ ਦੇ ਕੇ ਵੀ ਗੁਰੂ ਘਰ ਰਿਹਾ ਕਿ ਮੇਰੇ ਹੈ, ਗੁਰੂ ਘਰ ਤੋਂ ਥੋੜ੍ਹਾ ਜਿਹਾ ਉਹਦਾ ਕਰ ਕਰਾ ਲਵਾਂਗੇ। ਇਸ ਤਰ੍ਹਾਂ ਕਈ ਵਾਰੀ ਇਹ ਲੋਕ ਧਾਰਮਿਕ ਅਸਥਾਨਾਂ 'ਤੇ ਵੀ ਆ ਕੇ ਆਪਣੇ ਛੜ ਫਰੇਬ ਕਰਨ ਵਾਲੀਆਂ ਆਦਤਾਂ ਨਹੀਂ ਛੱਡਦੇ। ਫਿਰ ਇਹੋ ਜਿਹਾ ਨਾ ਇਹੋ ਜਿਹੀ ਹੁੰਦੀ ਹੈ। ਕਈ ਹੁਣ ਕੰਮ ਕਰਨ ਵਾਲੇ ਆ ਵੀ ਚਲੋ ਇੱਥੇ ਵਧੀਆ ਦਾਲ ਫੁਲਕਾ ਮਿਲਦਾ, ਵਧੀਆ ਚਾਹ ਮਿਲਦੀ ਹੈ, ਖਾ ਪੀ ਕੇ ਸੌਂ ਜਾਣਾ। ਇੱਧਰ ਉੱਧਰ ਵੀ ਚਲੋ ਗਿਆਨੀ ਜੀ ਤਾਂ ਗਏ ਆ ਕਿਸੇ ਪਾਸੇ, ਆਪਾਂ ਲਾਹੌਰ ਲੈ ਸਾਹਿਬ ਸੌਣ ਦੇ। ਇਹ ਤਾਂ ਨਹੀਂ ਹੈ ਵੀ ਸੋਚਣਾ ਵੀ ਵਧੀਆ ਅੰਨ ਪਾਣੀ ਮਿਲਦਾ, ਵਧੀਆ ਚਾਹ ਮਿਲਦੀ, ਹੁਣ ਆਪਾਂ ਤਕੜੇ ਹੋ ਕੇ ਕੰਮ ਕਰੋ। ਅਤੇ ਗੁਰੂ ਘਰ ਤੋਂ ਵਧੀਆ ਛਕਿਆ ਛਕਾਇਆ, ਉਹ ਦੂਜਾ ਪਾਸਾ ਸੋਚ ਕੇ ਨਾ ਵੀ ਚਲੋ ਇੱਥੇ ਵਧੀਆ ਟਾਈਮ ਲੰਘੂਗਾ, ਉਹ ਵਧੀਆ ਲੰਘਦਾ ਲੰਘਦਾ ਅਗਲਾ ਟਾਈਮ ਫਿਰ ਉਹ ਜਿਹਾ ਹੋ ਜਾਂਦਾ। ਇਹ ਰੋਂਦੇ ਪਿੱਟਦੇ ਫਿਰਦੇ ਨੇ, ਕਿਉਂਕਿ ਗੁਰੂ ਘਰ ਤਾਂ ਆ ਕੇ ਉਹ ਭਾਵਨਾ ਨਾਲ ਹੀ ਜੇ ਕੋਈ ਕਰੇ ਸੇਵਾ ਰੂਪ ਦੇ ਵਿੱਚ, ਫਿਰ ਉਹ ਕੁਛ ਲੈ ਡਿੱਗਦਾ ਹੈ। ਇਹੋ ਜਿਹਾ ਕਰਦਾ ਹੈ ਫਿਰ ਉਹ ਬਹੁਤ ਵੱਡਾ ਨੁਕਸਾਨ ਵੀ ਉਠਾ ਜਾਂਦਾ ਹੈ। ਕਿਉਂਕਿ ਇੱਕ ਤਾਂ ਆਮ ਮਨੁੱਖ ਨਾਲ ਠੱਗੀ ਬੱਗੀ ਮਾਰਨੀ, ਇੱਕ ਗੁਰੂ ਘਰ ਨਾਲ ਕਰਨੀ, ਫਿਰ ਤਾਂ ਕੋਈ ਛੁੱਟੂ ਕਿੱਥੇ। ਉਹ ਘਰਾਂ 'ਚ ਤੱਕੀਆਂ ਬੱਗੀਆਂ ਮਾਰਨੀਆਂ ਤਾਂ ਗੁਰੂ ਕੋਲ ਬੇਨਤੀ ਕਰ ਲੂਗਾ, ਤਾਂ ਕਹਿ ਦਿਓ ਮਹਾਰਾ ਮੈਂ ਕਰਦਾ ਰਿਹਾ ਬਾਪਰਾ ਦੇ ਹੋਈਆਂ, ਇਹ ਗੁਰੂ ਨਹੀਂ ਕਰਦਾ, ਕਹੂ ਕਿਹਨੂੰ ਜਾ ਕੇ। ਇਹ ਅੰਮ੍ਰਿਤਸਰ ਹੀ ਜਾ ਕੇ ਕਿਸੇ ਦੀਆਂ ਜੇਬਾਂ ਕਤਰਦਾ ਰਿਹਾ, ਕਿੱਥੇ ਲਾਓ। ਇੱਥੇ ਗੁਰੂ ਘਰ ਦੇ ਵਿੱਚ ਜਿਹੜਾ ਐਸਾ ਕੁਛ ਕਰਦਾ ਰਿਹਾ ਫਿਰ ਬਖਸ਼ਾਊ ਕਿੱਥੇ। ਇਸ ਕਰਕੇ ਜਿੱਥੇ ਮਹਾਨ ਅਸਥਾਨ ਹੈ ਇੱਥੋਂ ਗੱਫੇ ਮਿਲਦੇ, ਉੱਥੇ ਜੇ ਕੋਈ ਆ ਮਾੜਾ ਕਰਨ ਲੱਗੇ ਮਾੜੀ ਕਰਨ ਤਾਰ, ਫਿਰ ਸਾਰਾ ਕੁਛ ਗੁਆ ਵੀ ਬਹਿੰਦਾ ਹੈ। ਮਹਾਰਾਜ ਛਲ ਕਰਨ ਵਾਲੇ ਲੋਕ ਹੈ, ਇਹਨਾਂ ਤੋਂ ਬਚ ਕੇ ਰਹਿਣਾ। ਉਹ ਪ੍ਰਸੰਗ ਮਹਾਰਾਜ ਨੇ ਗ੍ਰੰਥ ਦੇ ਵਿੱਚੋਂ ਲੱਥਿਆ ਕਰਕੇ ਸਾਨੂੰ ਬਖਸ਼ੇ ਹੈ। ਕਈ ਤਾਂ ਇਹਨਾਂ ਪ੍ਰਸੰਗਾਂ ਨੂੰ ਬਹੁਤ ਮਾੜਾ ਕਹਿੰਦੇ ਹੈ, ਅਤੇ ਇਹ ਵੀ ਕਹਿੰਦੇ ਵੀ ਇਹ ਮਹਾਰਾਜ ਦੇ ਨਹੀਂ ਲਿਖੇ ਹੈਗੇ। ਮਹਾਰਾਜ ਨੇ ਹੁਣ ਹਰੇਕ ਪ੍ਰਸੰਗ ਦੇ ਲਿਖੇ, ਤੇਰੇ ਆਚਰ ਤੇਰੇ ਮੰਤਰੀ ਭੂਪ ਸੰਵਾਦ, ਵੀ ਰਾਜੇ ਅਤੇ ਵਜ਼ੀਰ ਦਾ ਜਿਵੇਂ ਆਪੋ ਵਿੱਚ ਹੀ ਵਿਚਾਰ ਵਟਾਂਦਰਾ ਹੋਇਆ। ਹੁਣ ਆਪਣੇ ਕੋਲੋਂ ਨਹੀਂ ਹੈ ਵੀ ਕਿਸੇ ਰਾਜੇ ਦਾ ਅਤੇ ਵਜ਼ੀਰ ਦਾ ਆਪੋ ਵਿੱਚ ਹੀ ਇਹ ਕਹਿਣਾ ਸੁਣਨਾ ਹੋਇਆ ਸੀ। ਉਹ ਵਜ਼ੀਰ ਨੇ ਰਾਜੇ ਨੂੰ ਛਲ ਫਰੇਬ ਦੇ ਪ੍ਰਸੰਗ ਸੁਣਾਏ ਸੀ, ਅਤੇ ਮਹਾਰਾਜ ਨੇ ਉਹ ਵੀ ਛੜੀ ਫਰੇਬੀ ਲੋਕ ਵੀ ਹੁਣ ਤਾਂ ਨਹੀਂ, ਵੀ ਉਦੋਂ ਸੀ ਅਤੇ ਹੁਣ ਨਹੀਂ ਹੋਣਗੇ, ਅੱਗੇ ਨੂੰ ਨਹੀਂ ਹੋਣਗੇ, ਵੀ ਹੁਣ ਉਹ ਮਰ ਗਏ ਅਤੇ ਬਸ ਦੇ ਹੁੰਦੇ ਰਹਿਣੇ ਆ, ਅਤੇ ਖਾਲਸਾ ਪੰਥ ਵੀ ਸਦਾ ਰਹਿਣਾ। ਖਾਲਸਾ ਕਾਰਪੁਰ ਕੀ ਫੌਜ ਹੈ, ਜਿਸ ਕਰਕੇ ਸਤਰਕ ਰਹੇ ਇਹਨਾਂ ਤੋਂ ਬਚ ਜਾਵੇ। ਉਹ ਪ੍ਰਸੰਗ ਆਪਾਂ ਕਾਫੀ ਪੜ੍ਹੇ ਹੈ, ਅੱਜ ਅੱਗੇ ਪ੍ਰਸੰਗ ਉਹ 81ਵਾਂ ਸ਼ੁਰੂ ਹੋ ਰਿਹਾ, 80 ਪ੍ਰਸੰਗ ਆਪਾਂ ਪੂਰੇ ਕਰ ਲਏ। ਜਿਵੇਂ ਰਾਜੇ ਅਤੇ ਰਾਣੀ ਦਾ ਪ੍ਰਸੰਗ ਆਉਂਦਾ ਹੈ, ਉਹ ਜਿਵੇਂ ਆਉਂਦਾ ਆਪਾਂ ਸੁਣੀਏ ਜੀ।
ਦੋਹਰਾ ਨਗਰ ਸ਼ਿਰੋਮਨ ਕੋ ਤੋ।
ਹਾਂ, ਮਹਾਰਾਜ ਵੀ ਕਹਿੰਦੇ ਹਨ ਅਤੇ ਉਹ ਜਿਹੜਾ ਵਜ਼ੀਰ ਹੈ ਰਾਜੇ ਚਿੱਤਰ ਸਿੰਘ ਨੂੰ ਇਹ ਪ੍ਰਸੰਗ ਸੁਣਾਉਂਦਾ ਹੋਇਆ ਕਹਿ ਰਿਹਾ ਕਿ ਸੁਣ ਚਿੱਤਰ ਸਿੰਘ ਰਾਜਾ, ਇੱਕ ਸ਼੍ਰੋਮਣ ਨਾਮ ਦਾ ਜਿਹੜਾ ਸ਼ਹਿਰ ਸੀ, ਰਾਜਧਾਨੀ ਸੀ, ਉੱਥੋਂ ਦਾ ਹੈ ਸੀ
ਸਿੰਘ ਸ਼੍ਰੋਮਣ ਭੂਪ।
ਸ਼੍ਰੋਮਣੀ ਸਿੰਘ ਰਾਜਾ ਹੈ ਸੀ ਉਸਦਾ ਨਾਂ।
ਅਮਿਤ ਦਰਬ ਘਰ ਮੈਂ ਧਰੇ।
ਉਸ ਰਾਜੇ ਦੇ ਘਰ ਦੇ ਵਿੱਚ ਬੜਾ ਭਾਰੀ ਧਨ ਪਦਾਰਥ ਇਕੱਠਾ ਕਰਕੇ ਰੱਖਿਆ, ਯਾਨੀ ਖਜ਼ਾਨਾ ਭਰਿਆ ਹੋਇਆ ਸੀ।
ਸੁੰਦਰ ਕਾਮ ਸਰੂਪ,
ਸੋਹਣਾ ਸੁਨੱਖਾ ਸੀ, ਮਾਨੋ ਕਾਮਦੇਵ ਦਾ ਹੀ ਸਰੂਪ ਸੀ ਉਹ।
ਚੌਪਈ ਦ੍ਰਿਗ ਧਨਿਆ ਤਾ ਕੀ ਬਰ ਨਾਰੀ।
ਵਜ਼ੀਰ ਪ੍ਰਸੰਗ ਸੁਣਾ ਰਿਹਾ ਵੀ ਚਿੱਤਰ ਸਿੰਘ ਉਸ ਸ਼੍ਰੋਮਣੀ ਸਿੰਘ ਰਾਜੇ ਦੇ ਘਰ ਦੇ ਵੀ ਦ੍ਰਿਗ ਧਨਿਆ ਨਾਮ ਦੀ ਇੱਕ ਸ੍ਰੇਸ਼ਠ ਪਤਨੀ ਸੀ, ਪਟਰਾਣੀ ਸੀ।
ਨਿਰਭ ਕੌ ਰਹਿ ਲਾਜ ਤੇ ਪਿਆਰੀ।
ਜਿਹੜਾ ਰਾਜਾ ਏ ਸ਼੍ਰੋਮਣੀ ਸਿੰਘ, ਇਸ ਨੂੰ ਆਪਣੀ ਇੱਜ਼ਤ ਉਹ ਨਾਲੋਂ ਵੀ ਜ਼ਿਆਦਾ ਪਿਆਰੀ ਸੀ। ਜਿਵੇਂ ਮਨੁੱਖ ਨੂੰ ਇੱਜ਼ਤ ਉਹ ਪਿਆਰੀ ਹੈ, ਐਵੇਂ ਉਹ ਪਿਆਰੀ ਸੀ ਰੇ ਪਟਰਾਣੀ।
ਇੱਕ ਦਿਵਸ ਰਾਜਾ ਘਰ ਆਇਓ।
ਇੱਕ ਦਿਨ ਦੀ ਗੱਲ ਹੈ, ਸ਼੍ਰੋਮਣੀ ਸਿੰਘ ਰਾਜਾ ਆਪਣੇ ਘਰ ਆਇਆ, ਮਹਿਲਾਂ ਵਿੱਚ ਆਇਆ।
ਰੰਗਨਾਥ ਜੋਗੀ ਹੈ ਬੁਲਾਇਓ।
ਇੱਕ ਬਾਹਰ ਜੰਗਲ ਵਿੱਚ ਮਠ ਜਿਹਾ ਬਣਾ ਕੇ ਰੰਗਨਾਥ ਨਾਮ ਦਾ ਜੋਗੀ ਰਹਿੰਦਾ ਸੀ, ਉਹਨੂੰ ਆਪਣੇ ਘਰੇ ਬੁਲਾ ਲਿਆ ਰਾਜੇ ਨੇ।
ਦੋਹਰਾ ਬ੍ਰਹਮ ਬਾਦ ਤਾ ਸੋ ਕੀਓ।
ਆਓ ਜੋਗੀ ਨਾਲ ਮਿਲ ਕੇ ਬ੍ਰਹਮ ਵਿਚਾਰ ਵਟਾਂਦਰਾ ਸ਼ੁਰੂ ਕੀਤਾ।
ਰਾਜੇ ਨਿਕਟ ਬੁਲਾ।
ਰਾਜੇ ਨੇ ਆਪਣੇ ਕੋਲ ਬੁਲਾ ਕੇ ਰੰਗਨਾਥ ਜੋਗੀ ਨੂੰ।
ਜੋ ਕਛ ਕਥਾ ਤਿੰਨ ਸੌ ਭਈ।
ਵਜ਼ੀਰ ਕਹਿੰਦਾ ਹੈ, ਚਿੱਤਰ ਸਿੰਘ ਰਾਜਾ, ਜਿਵੇਂ ਉਹ ਸ਼੍ਰੋਮਣੀ ਸਿੰਘ ਰਾਜੇ ਅਤੇ ਉਹ ਰੰਗਨਾਥ ਜੋਗੀ ਜੀ ਆਪੋ ਵਿੱਚ ਹੀ ਕਥਾ ਵਾਰਤਾ ਹੋਈ,
ਸੋ ਮੈਂ ਕਹਿਤ ਬਣਾ।
ਉਹ ਵਿਚਿੱਤਰ ਸਿੰਘ ਰਾਜਾ ਜੀ, ਮੈਂ ਵਜ਼ੀਰ ਤੁਹਾਨੂੰ ਬਣਾ ਸਵਾ ਕੇ ਕਹਿੰਦਾ, ਜਾਣੀਓ ਜੋਗੀ ਜੀ ਅਤੇ ਸ਼੍ਰੋਮਣੀ ਸਿੰਘ ਰਾਜੇ ਦੀ ਕਥਾ ਮੈਂ ਤੁਹਾਨੂੰ ਸੁਣਾਉਂਦਾ, ਤੁਸੀਂ ਵੀ ਸੁਣਾਓ।
ਏਕ ਨਾਥ ਸਭ ਜਗਤ ਮੈਂ।
ਆ ਜੋਗੀ ਨੇ ਆ ਕੇ ਰਾਜੇ ਨੂੰ ਕਿਹਾ, ਕਹਿੰਦੇ ਸਾਰੇ ਸੰਸਾਰ ਦੇ ਵਿੱਚ ਇੱਕ ਨਾਥ ਹੀ ਹੈ, ਇੱਕ ਪਰਮੇਸ਼ਰ ਹੀ ਹੈ, ਸਭ ਦਾ ਮਾਲਕ,
ਵਿਆਪ ਰਹੇ ਸਭ ਦੇਸ਼।
ਐਵੇਂ ਰਾਜਾ, ਉਹ ਜਿਹੜਾ ਇੱਕ ਮਾਤ ਹੈ ਨਾ, ਉਹ ਸਾਰੇ ਦੇਸ਼ਾਂ ਵਿੱਚ ਵਿਆਪਕ ਹੋ ਰਿਹਾ, ਸਾਰਾ ਥਾਵਾਂ ਵਿੱਚ ਵਿਰਾਜ ਰਿਹਾ, ਇੱਕ ਮਾਲਕ ਨਾਥ ਪਰਮੇਸ਼ਰ।
ਸਭ ਜੋਨਨ ਮੈਂ ਰਵ ਰਹੇ ਹੋ।
ਹੋਰ ਤਾਂ ਹੋਰ ਕੀ ਹੈ, 84 ਲੱਖ ਜੋਨਾਂ ਹਨ ਤੇ ਸਾਰਿਆਂ ਵਿੱਚ ਹੀ ਰਵ ਰਿਹਾ, ਸਾਰਿਆਂ ਵਿੱਚ ਹੀ ਮਿਲ ਰਿਹਾ, ਸਾਰੀਆਂ ਜੋਨੀਆਂ ਦੇ ਜਿੰਨੇ ਸਰੀਰ ਹੈ ਸਾਰਿਆਂ ਵਿੱਚ ਉਹ ਬੈਠਾ ਹੈ।
ਊਚ ਨੀਚ ਕੇ ਭੇਸ,
ਭਾਵੇਂ ਕੋਈ ਉੱਚੀ ਹਾਂ ਜੋਨ ਦਾ ਸਰੀਰ ਦਾ ਭੇਸ ਹੈ ਸਰੂਪ ਹੈ, ਜਾਂ ਕੋਈ ਨੀਚ ਜੋਨ ਦਾ ਭੇਸ ਹੈ ਸਰੀਰ ਹੈ, ਸਭ ਉੱਚੇ ਨੀਚੇ ਸਰੂਪਾਂ ਦੇ ਵਿੱਚ ਬਿਰਾਜਮਾਨ ਹੋ ਰਿਹਾ ਪਰਮੇਸ਼ਰ ਰੂਪੀ ਨਾਥ।
ਚੌਪਈ ਸਰਬ ਵਿਆਪੀ ਵਿਆਪੀ ਸ਼੍ਰੀਪਤ ਜਾਨੋ।
ਹੇ ਰਾਜਾ, ਉਹ ਜਿਹੜਾ ਸ਼੍ਰੀਪਤ ਹੈ, ਮਾਇਆ ਦਾ ਮਾਲਕ ਹੈ ਜਾਂ ਲਕਸ਼ਮੀ ਦਾ ਮਾਲਕ ਹੈ, ਸਾਰਿਆਂ ਵਿੱਚ ਸਾਰੇ ਥਾਵਾਂ ਵਿੱਚ ਵਿਆਪੀ, ਸਾਰੇ ਵਿਆਪਕ ਹੋ ਰਿਹਾ, ਜਾਣ ਲਾ।
ਸਭ ਹੀ ਕੌ ਪੋਖਕ ਕਰ ਮਨ।
ਸਾਰੇ ਜਿੰਨੇ 84 ਲੱਖ ਜੂਨ ਦੇ ਜੀਵ ਜੰਤ ਹੈ, ਸਰੀਰ ਹੈ, ਸਾਰਿਆਂ ਦੀ ਪਾਲਣਾ ਪੋਸਣਾ ਕਰਨ ਵਾਲਾ ਵੀ ਉਹਨੂੰ ਮੰਨ ਲਾ।
ਸਰਬ ਦਿਆਲ ਮੇਘ ਜਿਮ ਢਰਈ।
ਸਾਰਿਆਂ ਤੇ ਦਿਆਲਤਾ ਕਰਨ ਵਾਲਾ ਹੈ, ਜਿਵੇਂ ਬੱਦਲ ਕਹਿੰਦੇ ਢਲਦਾ ਹੈ, ਬਾਰਿਸ਼ ਕਰਦਾ, ਸਾਰਿਆਂ ਦੇ ਮਿਹਰੂ ਬਾਰਿਸ਼ ਕਰ ਲੈ।
ਸਭ ਕਾਹੂ ਪਰ ਕਿਰਪਾ ਕਰਈ।
ਸਭ ਉਪਰੀ ਜਿਵੇਂ ਭਾਵੇਂ ਕੋਈ ਹੈ, ਸਾਰਿਆਂ ਉੱਪਰ ਕਿਰਪਾ ਹੀ ਕਰਦਾ ਹੈ।
ਦੋਹਰਾ ਸਭ ਕਾਹੂ ਕੋ ਭੁੱਖਈ।
ਵੇ ਰਾਜਾ, ਸਾਰਿਆਂ ਨੂੰ ਉਹੀ ਭੁੱਖ ਹੀ ਪਾਲਦਾ ਪੋਸਦਾ ਹੈ।
ਸਭ ਕਾਹੂ ਕੋ ਦੇ।
ਸਾਰਿਆਂ ਜੀਵਾਂ ਨੂੰ ਉਹੀ ਜੋ ਮੰਗਦੇ ਉਹੀ ਦੇ ਦਾ ਹੈ।
ਤਾ ਜੋ ਤਾ ਕੇ ਮੁਖ ਫੇਰ ਜੋ ਤਾ ਤੇ ਮੁਖ ਫੇਰ
ਵੇ ਰਾਜਾ ਐਸੇ ਪਰਮੇਸ਼ਰ ਮਾਲਕ ਤੋਂ ਜਿਹੜਾ ਮੂੰਹ ਫੇਰ ਲੈਂਦਾ ਜਾਣੀ ਉਹ ਤੋਂ ਬੇਮੁਖ ਹੋ ਜਾਂਦਾ
ਮੰਗ ਮੀਚ ਕਹਿ ਲੇ
ਪੁਰਸ਼ ਦਾ ਤਾਂ ਮੌਤ ਮੰਗ ਕੇ ਹੀ ਲੈ ਰਿਹਾ ਤਾਂ ਉਹ ਤਾਂ ਮਰਨਾ ਹੀ ਚਾਹੁੰਦਾ ਮੌਤ ਨੂੰ ਬਾਜਾ ਹੀ ਮਾਰਦਾ ਜਿਹੜਾ ਉਹ ਤੋਂ ਬੇਮੁਖ ਹੁੰਦਾ ਹੈ
ਚੌਪਈ ਏਕਨ ਸੁਖ ਹੈ ਏਕਨ ਪਰ
ਇੱਕ ਨਾ ਨੂੰ ਉਹ ਬੇਮੁਖ ਹੋਇਆ ਜਾਣ ਕੇ ਸੁਕਾ ਦਿੰਦਾ ਜਮਾ ਨੰਗ ਮਲੰਗ ਕਰ ਦਿੰਦਾ ਇੱਕ ਨਾ ਨੂੰ ਆਪਣੇ ਵੱਲੀ ਮੁਖ ਦੇ ਕੇ ਭਰ ਦਿੰਦਾ ਲਵਾਲਾ ਭਰ ਦਿੰਦਾ ਸਭ ਕੁਛ ਦੇ ਦਿੰਦਾ
ਇੱਕ ਨ ਮਾਰੈ ਇੱਕ ਨ ਉਬਰੈ
ਇੱਕ ਨਾ ਨੂੰ ਬੇਮੁਖ ਹੋਇਆ ਮਾਰ ਦਿੰਦਾ ਹੈ ਦੁਸ਼ਟ ਜਾਣ ਕੇ ਇੱਕ ਨਾ ਨੂੰ ਬੇਨਤੀ ਕਰਦਿਆਂ ਦੇਖ ਕੇ ਉਚਾ ਲੈਂਦਾ ਹੈ
ਇੱਕ ਨ ਘਟਵੈ ਇੱਕ ਵਢਾਵੈ
ਇੱਕ ਨਾ ਨੂੰ ਬੇਮੁਖ ਹੋਇਆ ਦੇ ਕੇ ਘਟਾ ਦਿੰਦਾ ਇੱਕ ਨਾ ਨੂੰ ਸ਼ਰਨ ਪਿਆ ਬੇਨਤੀ ਸੁਣ ਕੇ ਵਧਾ ਦਿੰਦਾ ਵੱਡਾ ਕਰ ਦਿੰਦਾ ਹੈ
ਦੀਨ ਦਿਆਲ ਓ ਚਰਤ ਦਿਖਾਵੈ
ਐਵੇਂ ਰਾਜਾ ਉਹ ਦੀਨਾਂ ਤੇ ਗਰੀਬਾਂ ਤੇ ਦਿਆਲਤਾ ਕਰਨ ਵਾਲਾ ਜਿਹੜਾ ਪਰਮੇਸ਼ਰ ਇਹੋ ਜਿਹੇ ਚਰਤ ਕੀ ਕੌਤ ਕਰ ਕਰਕੇ ਦਿਖਾਉਂਦਾ
ਰੂਪ ਰੇਖ ਜਾ ਕੇ ਕੱਛ ਨਾਹੀ
ਰਹਿਾ ਜਾਂ ਮਹਾਨ ਹੁੰਦਾ ਹੋਇਆ ਪਰਮੇਸ਼ਰ ਉਹਦਾ ਨਾ ਕੋਈ ਰੂਪ ਆਕਾਰ ਹੈ ਨਾ ਕੋਈ ਰੇਖ ਹੈ ਹਾਂ ਮੱਛ ਕੱਛਾ ਰੇਖ ਦੀ ਉਹ ਕੁਛ ਨੀ ਹੈਗਾ ਹੈ
ਭੇਖ ਅਭੇਖ ਸਭ ਕੇ ਘੱਟ ਮਾਹੀ
ਭਾਵੇਂ ਕੋਈ ਭੇਖ ਵਾਲਾ ਹੈ ਕੋਈ ਸਰੂਪ ਵਾਲਾ ਹੈ ਭਾਵੇਂ ਰੂਪ ਤੋਂ ਰਹਿ ਤੈ ਸਾਰਿਆਂ ਘਟਾਂ ਸਾਰਿਆਂ ਹਿਰਦਿਆਂ ਵਿੱਚ ਵਸਦਾ ਹੈ
ਜਾ ਪਰ ਕਿਰਪਾ ਚਛ ਕਰ ਹੇਰੈ
ਵੇ ਰਾਜਾ ਜੀ ਦੇ ਉੱਪਰ ਕਿਰਪਾ ਦੀ ਨਿਗਾਹ ਨਾਲ ਕਰਕੇ ਉਹ ਵੇਖਦਾ ਮੇਰ ਦੀ ਨਿਗਾਹ ਨਾਲ ਤੱਕਦਾ ਹੈ
ਤਾਂ ਕੀ ਕੌਣ ਸ਼ਾਹ ਕੌ ਸ਼ੇਰੈ
ਕਹਿੰਦੇ ਉਸ ਪੁਰ ਦੀ ਸ਼ਾਨ ਨੂੰ ਵੀ ਕੋਈ ਕੀ ਭਲਾ ਛੇੜ ਸਕਦਾ ਜਾਣੀ ਉਹਦੀ ਸ਼ਾਨ ਨੂੰ ਵੀ ਕੋਈ ਨੀ ਤਕਲੀਫ ਜ਼ਿਆਦਾ ਉਸ ਨੂੰ ਤਾਂ ਕੀ ਬਣਾ ਉਹਦੀ ਸ਼ਾਨ ਨੂੰ ਨੀ ਕੋਈ ਉਹਦੇ ਨੇੜੇ ਆ ਸਕਦਾ ਹੈ
ਜਛ ਭੁਜੰਗ ਆਕਾਸ਼ ਬਣਾਏ
ਉਸ ਮਾਲਕ ਨੇ ਜਛ ਕਬੀਰ ਦੇ ਸੇਵਕ ਭੁਜੰਗ ਸੱਪ ਸ਼ੇਸ਼ ਨਾਗ ਬਾਸ਼ਿੰਗ ਨਾਗ ਤਛਕ ਨਾਗ ਹੋਰ ਜਿੰਨੇ ਨੌ ਕੁਲਾਂ ਦੇ ਭੁਜੰਗ ਸੱਪ ਹੈ ਉਹ ਵੀ ਆਕਾਸ਼ ਇਹ ਪਤਾਲ ਵੀ ਸੱਪ ਰਹਿਣ ਵਾਲੇ ਜਛ ਸਵਰਗ ਲੋਕ ਵਿੱਚ ਆਕਾਸ਼ ਉੱਪਰ ਰਹਿਣ ਵਾਲੇ 33 ਕਰੋੜ ਦੇਵਤੇ ਸਭ ਉਸੇ ਨੇ ਬਣਾਏ
ਦੇਵ ਅਦੇਵ ਥੱਪ ਬਾਦ ਰਚਾਇਓ
ਦੇਵਤੇ ਥਾਪ ਕੇ ਦੈਨ ਥਾਪ ਕੇ ਬਣਾ ਕੇ ਆਪੋ ਵਿੱਚ ਹੀ ਇਹਨਾਂ ਦੇ ਵਿੱਚ ਝਗੜਾ ਵੀ ਉਹਨੇ ਸ਼ੁਰੂ ਕਰ ਦਿੱਤਾ ਹੈ
ਭੂਮ ਬਾਰ ਪੰਚ ਤੱਤ ਪ੍ਰਕਾਸ਼ਾ
ਇਹ ਵੀ ਰਾਜੇ ਧਰਤੀ ਤੇ ਪਾਣੀ ਅਗਨੀ ਹਵਾ ਆਕਾਸ਼ ਇਹਨਾਂ 5 ਤੱਤਾਂ ਰਾਹੀਂ ਸੰਸਾਰ ਜਿਹੜਾ ਉਹਨੇ ਪ੍ਰਕਾਸ਼ਿਆ ਸੰਸਾਰ ਬਣਾਇਆ
ਆਪਹਿ ਦੇਖਤ ਬੈਠ ਤਮਾਸ਼ਾ
ਮੇਰੇ 5 ਤੱਤਾਂ ਦੇ ਰਾਹੀਂ ਜਿਹੜਾ ਸੰਸਾਰ ਬਣਾਇਆ ਸੀ ਬਣਾਏ ਉਹਨਾਂ ਵਿੱਚ ਆਪ ਹੀ ਬੈਠ ਕੇ ਫਿਰ ਤਮਾਸ਼ਾ ਦੇਖਦਾ ਉਹ ਪਰਮੇਸ਼ਰ
ਦੋਹਰਾ ਜੀਵ ਜੰਤ ਸਭ ਥਾਪ ਕੈ
ਵੀ ਰਾਜਾ ਜਿੰਨੇ ਜੀ ਜੰਤ ਛੋਟੇ ਵੱਡੇ ਸਾਰੇ ਬਣਾ ਕੇ
ਪੰਥ ਬਣਾਏ ਦੋ
ਫਿਰ ਦੋ ਰਸਤੇ ਉਹਨੇ ਬਣਾ ਦਿੱਤੇ ਹੈ ਇੱਕ ਸੁਰਗ ਦਾ ਰਸਤਾ ਜਾਣਦਾ ਇੱਕ ਨਰਕਾਂ ਨੂੰ ਜਾਣ ਦਾ ਰਸਤਾ ਹੈ ਜਿਹੜੇ ਕੋਈ ਪਾਪ ਰੂਪ ਕਰਮ ਕਰਦੇ ਉਹਦੇ ਲਈ ਨਰਕ ਦਾ ਰਸਤਾ ਹੈ ਜਿਹੜੇ ਕੁਪੁੰਨ ਰੂਪ ਕਰਦੇ ਉਹਨਾਂ ਲਈ ਸੁਰਗ ਦਾ ਰਸਤਾ ਹੈ ਉਹ ਦੋ ਰਸਤੇ ਅੱਡੋ ਅੱਡੀ ਬਣਾ ਤੇ ਸੁਰਗ ਦੇ ਜਾਂ ਦੋ ਪੰਥ ਇੱਕ ਹਿੰਦੂ ਪੰਥ ਹੈ ਇੱਕ ਮੁਸਲਮਾਨਾਂ ਦਾ ਪੰਥ ਹੈ ਇਹ ਦੋ ਬਣਾ ਦਿੱਤੇ
ਝਗੜ ਪਚਾਏ ਆਪ ਮਹਿ
ਆਪੋ ਵਿੱਚ ਹੀ ਕਹਿੰਦੇ ਝਗੜਾ ਕਰਦੇ ਕਹਿੰਦੇ ਭਜਦੇ ਖਪਦੇ
ਮੋਹਿ ਨਚੀਨੈ ਕੋ
ਇਹ ਮੈਨੂੰ ਨਾ ਕੀ ਹੈ ਕਿਸੇ ਨੂੰ ਕੋਈ ਜਾਣ ਪਛਾਣ ਸਕੇ ਇਹ ਆਪੋ ਵਿੱਚ ਹੀ ਕਹਿੰਦੇ ਝਗੜਾ ਜਾ ਪਾਇਆ, ਝਗੜ ਝਗੜ ਫਸੀ ਜਾਂਦੇ, ਖਪੀ ਜਾਂਦੇ, ਲੜ ਲੜ ਮਰੀ ਜਾਂਦੇ ਆ ਵੀ ਮੈਨੂੰ ਨਾ ਕੋਈ ਜਾਣ ਪਛੇ, ਇਹਦੇ ਵਿੱਚ ਹੀ ਝਗੜਿਆਂ ਵਿੱਚ ਪਚੀ ਜਾਂਦੇ ਖਪੀ ਜਾਂਦੇ।
ਚੌਪਈ ਇਹ ਸਭ ਭੇਦ ਸਾਧ ਕੋ ਜਾਣੈ।
ਐ ਵੇ ਰਾਜਾ, ਇਸ ਤਰ੍ਹਾਂ ਦਾ ਜਿਹੜਾ ਭੇਦ ਮੈਂ ਤੈਨੂੰ ਦੱਸਿਆ ਨਾ ਬ੍ਰਹਮ ਵਿਚਾਰ ਰਾਹੀਂ, ਇਹ ਕੋਈ ਕੋਈ ਸਾਧੂ ਪੁਰਸ਼ ਭਲਾ ਪੁਰਸ਼ ਜਾਣਦਾ ਹੈ।
ਸਤ ਨਾਮ ਕੋ ਤਤ ਪਛਾਣੈ।
ਉਹ ਜਿਹੜਾ ਸਾਧੂ ਪੁਰਸ਼ ਹੈ, ਸਤ ਨਾਮ ਦਾ ਜਿਹੜਾ ਤੱਤ ਹੈ, ਉਹ ਜਸਾਰ ਸਰੂਪ ਹੀ ਹੈ, ਉਹਨੂੰ ਕੋਈ ਪਛਾਣਦਾ ਸਾਧੂ?
ਜੋ ਸਾਧਕ ਆ ਕੋ ਲਖ ਪਾਵੇ।
ਜਿਹੜਾ ਸਾਧਨਾ ਕਰਨ ਵਾਲਾ ਸਾਧੂ ਪੁਰਸ਼ ਹੈ, ਭੇਦ ਨੂੰ ਜਾਣ ਪਾਉਂਦਾ ਹੈ।
ਜਨਨੀ ਜਠਰ ਬਹੁਰ ਨਹਿ ਆਵੇ।
ਵਈ ਸ਼੍ਰਾਵਣੀ ਸਿੰਘ ਰਾਜਾ, ਉਹ ਫਿਰ ਮੁੜ ਕੇ, ਜਾਂ ਚਿੱਤਰ ਸਿੰਘ ਰਾਜਾ, ਉਹ ਮੁੜ ਕੇ ਮਾਤਾ ਦੇ ਜੀਵਨ ਵਿੱਚ ਨਹੀਂ ਪਹੁੰਚ, ਪੇਟ ਵਿੱਚ ਨਹੀਂ ਉਹ ਆਉਂਦਾ ਹੈ, ਯਾਨੀ ਮੁੜ ਮੁੜ ਕੇ ਉਹ ਪੇਟ ਦਾ ਹੀ ਜਨਮ ਨਹੀਂ ਧਾਰਦਾ ਹੈ।
ਦੋਹਰਾ ਜਬ ਜੋਗੀ ਐਸੇ ਕਹਿਓ।
ਜਦੋਂ ਇਹ ਕਹਿੰਦੇ ਜੋਗੀ ਨੇ ਇਹ ਸ਼੍ਰੋਮਣੀ ਸਿੰਘ ਰਾਜੇ ਨੂੰ ਇਸ ਤਰ੍ਹਾਂ ਦਾ ਕਿਹਾ ਬ੍ਰਹਮ ਵਿਚਾਰ,
ਤਬ ਰਾਜੈ ਮੁਸਕਾਰ।
ਜਦੋਂ ਜਿਹੜਾ ਰਾਜਾ ਸੀ ਨਾ ਉਹ ਮੁਸਕਰਾਇਆ, ਯਾਨੀ ਜਾਣਦਾ ਸੀ ਵੀ ਗਿਆਨ ਦੀਆਂ ਗੱਲਾਂ ਤਾਂ ਬੜੀਆਂ ਮਾਰਦਾ ਉੱਚੀਆਂ ਪਾਸਾ ਦੀਆਂ, ਤੇ ਉਂਝ ਹੋਈ ਜਾਈ ਹੈ, ਕਈ ਗੱਲਾਂ ਇਹੋ ਜਿਹੀਆਂ ਇੱਧਰੋਂ ਉੱਧਰੋਂ ਪੜ੍ਹ ਕੇ ਸਿੱਖ ਲੈਂਦੇ, ਅਮਲ ਉਮਲ ਕੋਈ ਨਹੀਂ ਹੁੰਦਾ ਹੈ। ਜੇ ਕੋ ਅੱਜ ਲਾਲ ਮਨਵਾਦ ਹੈ, ਉਹ ਕਿਸੇ ਦਯਾਨੰਦ ਸਾਧੂ ਦਾ ਬਣਾਇਆ ਹੋਇਆ ਸੀ ਜ਼ਿੰਦਗੀ ਵਿਲਾਸ, ਅਤੇ ਉਹ ਕਿਤੇ ਮਰ ਮੁਰ ਗਿਆ, ਮਗਰੋਂ ਆਪਣੇ ਨਾਂ 'ਤੇ ਉਹਨੇ ਛਾਪਤਾ ਉਹ। ਉਹ ਜਿਹੜਾ ਪੜ੍ਹੇ ਵੇਖਣ ਆਵੇ, ਦਰਸ਼ਨ ਕਰਨ ਆਏ, ਜਦੋਂ ਘਰ ਆ ਕੇ ਦੇਖੇ ਜੋ ਅੱਗਾਂ ਦੀਆਂ ਨਲੀਆਂ ਪੂੰਝੇ, ਮੇਰੇ ਹੱਥ ਹੋ ਗਈ, ਇੱਕ ਪਾਸੇ ਜ਼ਿੰਦਗੀ ਵਿਲਾਸ ਹੈ, ਦੂਜੇ ਪਾਸੇ ਆ। ਉਹ ਕਿਸੇ ਨੇ ਦੱਸਿਆ ਵੀ ਇਹ ਤਾਂ ਕੋਈ ਸਾਧੂ ਹੋਇਆ ਸੀ, ਉਹ ਇਹ ਪੁਸਤਕ ਜੀ ਲਿਖੀ ਹੋਈ ਐਵੇਂ ਹੱਥ ਆ ਗਈ, ਇਹਨੇ ਛਾਪਤੀ, ਨਿਆ ਨਾ ਆਪ ਦਾ ਛਾਪਦਾ, ਉਹ ਤਾਂ ਕੋਈ ਹੋਰ ਸੀ ਜ਼ਿੰਦਗੀ ਸਵਾਰਨ ਵਾਲਾ, ਇਹ ਆਪਣਾ ਦਾਲ ਫੁਲਕਾ ਚਲਾਉਣ ਵਾਸਤੇ। ਇੱਕ ਇੱਥੇ ਜੋਗੀ ਰਾਏ ਹੋ ਜਾ ਸੀ, ਉਹਨੇ ਵੀ ਆ ਪੰਚ ਖੰਡ ਜਪਜੀ ਸਾਹਿਬ ਦੇ ਬੜੇ ਖੋਲ ਖੋਲ ਕੇ ਲਿਖੇ। ਉਹ ਜਿਹੜਾ ਪੜ੍ਹੇ ਉਹ ਕਹਿੰਦੇ ਵੀ ਇਹ ਜੇ ਤਾਂ ਦਰਸ਼ਨ ਕਰਨੇ ਜੋੜੇ ਤਾਂ ਬੜੀ ਉੱਚੀ ਅਵਸਥਾ ਦਾ ਮਾਲਕ ਹੈ, ਇਹਨੇ ਪੰਜ ਖੰਡਾਂ ਦੀ, ਪੰਜ ਅਵਸਥਾ ਦੀ, ਸੱਚ ਖੰਡ ਵਸੈ ਨਿਰੰਕਾਰ, ਧਰਮ ਖੰਡ, ਕਰਮ ਖੰਡ, ਹੁਣ ਲਿਖਿਆ ਸੀ ਇਹ ਜਪਜੀ ਸਾਹਿਬ ਦੇ ਟੀਕਿਆਂ 'ਚੋਂ ਕੱਢ ਕੱਢ ਕੇ ਸਾਰਾ ਕੁਛ। ਕੋਈ ਚੁਸਤ ਲੋਕ ਜਿਹੜੇ ਆ ਨਾ, ਜਿਹਨਾਂ ਦੀ ਟੀਕਣ ਜੀ ਬੁੱਧੀ ਹੁੰਦੀ, ਉਹ ਭਰਾਏ ਕਰ ਲੈਂਦੇ ਆ। ਉਹ ਜਦੋਂ ਲਿਖਿਆ ਕਮਾਲ ਲਾ, ਉਹ ਜਿਹੜਾ ਪੜ੍ਹੇ ਪੁਛ ਕਹਿੰਦੇ ਵੀ ਦਰਸ਼ਨ ਕਰਨੇ ਚਾਹੀਦੇ, ਇਹਦੇ ਤਾਂ ਮਾਨਵ 'ਚ ਅਵਸਥਾ ਦਾ ਮਾਲਕ ਹੈ ਜਿਹਨੇ ਇਹੋ ਜਿਹੀ ਅਵਸਥਾ ਦੀ ਪੁਸਤਕ ਲਿਖੀ ਹੈ। ਜਦੋਂ ਜਾਵੇ ਉੱਥੇ ਕੁਛ ਬਣਾ ਦਿਸੇ। ਇਸ ਤਰ੍ਹਾਂ ਕਈ ਲੋਕ ਵੀ ਐਸਾ ਕਰ ਜਾਂਦੇ, ਇਹ ਜੋਗੀ ਗੱਲਾਂ ਹੀ ਸਿੱਖਿਆ ਹੋਇਆ ਸੀ, ਕਮਾਈ ਕੋਈ ਕੋਈ ਨਹੀਂ ਸੀ, ਗਿਆਨ ਬੜਾ ਘੋਟਦਾ ਸੀ, ਇਸ ਕਰਕੇ ਉਹਦੀਆਂ ਗੱਲਾਂ ਇਹੋ ਜਿਹੀਆਂ ਸੁਣ ਸੁਣਾ ਕੇ ਜਿਹੜਾ ਸ਼੍ਰੋਮਣੀ ਸਿੰਘ ਰਾਜਾ ਉਹ ਕੁਛ ਮੁਸ਼ਕਰਾਇਆ ਜਾਏ। ਬੁੱਲਾਂ ਵਿੱਚ ਬੁੱਲੀ ਫਰਕ ਨੇ, ਇੱਕ ਤਾਂ ਉੱਚੀ ਉੱਚੀ ਮਨੁੱਖ ਹੱਸਦਾ ਹੁੰਦਾ, ਇੱਕ ਬੁੱਲਾਂ ਵਿੱਚ ਫਰਕ ਹੱਸਦਾ ਹੁੰਦਾ, ਉਹਨੂੰ ਮੁਸ਼ਕਰਾਉਣਾ ਕਹਿੰਦੇ ਹਨ।
ਤਤ ਬ੍ਰਹਮ ਕੇ ਬਾਦ ਕਉ।
ਕਹਿੰਦੇ ਜਿਹੜਾ ਤਤ ਸਰੂਪ ਹੈ ਉਹਦਾ ਜਿਹੜਾ ਬ੍ਰਹਮ ਬਾਦ ਬ੍ਰਹਮਚਾਰ ਹੈ,
ਉਚਰਤ ਭਇਓ ਬਨਾ,
ਉਹ ਬੜਾ ਸਕਾਰ ਕੇ ਉਚਾਰਨ ਲੱਗਿਆ ਰਾਜਾ, ਸੁਣਾਉਣ ਲੱਗਿਆ ਇਹਨੂੰ ਹੱਸਦਾ ਹੋਇਆ।
ਚੌਪਈ ਜੋਗੀ ਡਿੰਬ ਕੇ ਜੋਗੀ ਜੀਰੋ।
ਹਾਂ, ਰਾਜਾ ਬੋਲਿਆ, ਕਹਿੰਦਾ ਵੀ ਜਿਹੜਾ ਕੋਈ ਆ ਡਿੰਬ ਜਾ ਬਖਾਵਾ ਕਰਨਾ, ਇਹਦਾ ਨਾ ਜੋਗੀ ਹੈ, ਵੀ ਤੂੰ ਵੀ ਜਿਵੇਂ ਜੰਗਲ ਵਿੱਚ ਮੱਟ ਜਿਹਾ ਬਣਾਈ ਬੈਠਾ, ਬੜੇ ਬੜੇ ਚੇਲੇ ਚਾਲੜੇ ਬਣਾਈ ਬੈਠਾ, ਇਹ ਸਾਰੇ ਹੈ ਟੁੱਕ ਟੇਰੀ ਹੈ, ਵੀ ਇਹ ਪਖੰਡ ਦਾ ਨਾਂ ਹੈ, ਵਿਖਾਵੇ ਦਾ ਨਾਂ ਜੋਗੀ ਹੈ। ਅੰਦਰ ਜਿਹੜਾ ਸਰੀਰ ਦੇ ਵਿੱਚ ਜੀਵ ਆਤਮਾ ਬੈਠਾ ਉਹ ਜੋਗੀ ਹੈ।
ਜੋਗੀ ਦੇਹ ਇੱਕ ਜੋਗੀ ਹੀ ਰਹੋ,
ਮੈਨੂੰ ਹੋਰ ਦੱਸ ਵੀ ਆ ਜਿਹੜੀ ਸਿਰੇ ਦੇਹ ਹੈ ਇਹ ਜੋਗੀ ਹੈ, ਜਾਂ ਅੰਦਰ ਜਿਹੜਾ ਸਰੀਰ ਦੇ ਵਿੱਚ ਹਿਰਦਾ ਇਹ ਜੋਗੀ ਹੈ।
ਸੋ ਜੋਗੀ ਜੋ ਜੋਗ ਪਛਾਣੈ
ਆਏ ਬੋਲਿਆ, ਕਹਿੰਦਾ ਰਾਜਾ ਰੋਜੋ ਜੋਗੀ ਤਾਂ ਉਹ ਹੁੰਦਾ ਹੈ ਜਿਹੜਾ ਯੋਗ ਨੂੰ ਪਛਾਣ ਲੈਂਦਾ, ਯਾਨੀ ਪਰਮੇਸ਼ਰ ਵਿੱਚ ਕਿਵੇਂ ਜੁੜਨਾ ਹੈ, ਕਿਵੇਂ ਉਹਦੇ ਵਿੱਚ ਜੁੜੇ ਰਹਿਣਾ ਹੈ, ਇਸ ਭੇਦ ਨੂੰ ਜਿਵੇਂ ਜੁੜਨਾ ਉਹਨੂੰ ਪਛਾਣ ਲੈਂਦਾ ਗੁਰੂ ਦੁਆਰਾ, ਉਹ ਯੋਗੀ ਹੁੰਦਾ ਹੈ।
ਸਤ ਨਾਮ ਬਿਨ ਅਵਰ ਨ ਜਾਣੈ,
ਸਤ ਨਾਮ ਜੋ ਸੱਚਾ ਨਾਮ ਉਹ ਤੋਂ ਬਗੈਰ ਹੋਰ ਕੁਛ ਨਾ ਸਮਝੇ, ਉਹ ਅਸਲੀ ਜੋਗੀ ਹੈ ਜੋ ਜਿਹੜਾ ਇਸ ਤਰ੍ਹਾਂ ਜੁੜਨਾ ਪਛਾਣਦਾ ਹੈ।
ਦੋਹਰਾ ਡਿੰਬ ਦਿਖਾਇਓ ਜਗਤ ਕੋ,
ਹਾਂ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਆ ਕੇ ਬੜਾ ਪਖੰਡ ਦਿਖਾਇਆ, ਵਿਖਾਵਾ ਕੀਤਾ ਹੈ।
ਜੋਗ ਨਾ ਉਪਜਿਓ ਜੀ,
ਆਪਣੇ ਜੀ ਦੇ ਵਿੱਚ ਜੋਗ ਪੈਦਾ ਹੀ ਨਾ ਹੋਇਆ, ਯਾਨੀ ਜਿਵੇਂ ਜੁੜਿਆ ਜਾਂਦਾ ਉਸ ਸਾਧਨ ਉਹ ਖਿਆਲ ਪੈਦਾ ਹੀ ਨਾ ਹੋਏ।
ਯਾ ਜਗ ਕੇ ਸੁਖ ਤੇ ਗਇਓ,
ਰਾਜਾ ਕਹਿਣ ਲੱਗਾ ਉਹ ਤਾਂ ਫਿਰ ਸੰਸਾਰ ਦੇ ਸੁਖਾਂ ਦੇ ਲੈਣ ਤੋਂ ਵੀ ਗਿਆ ਗੁਆਤਾ।
ਜਨਮ ਬ੍ਰਿਥਾ ਗਏ ਕੀ,
ਉਸਨੇ ਤਾਂ ਆਪਣਾ ਮਨੁੱਖ ਜਨਮ ਜਿਹੜਾ ਸੀ ਨਾ ਬੜਾ ਉੱਤਮ ਬੜੇ ਪੁੰਨਾ ਕਰਕੇ ਮਿਲਿਆ ਸੀ, ਉਹਨੂੰ ਵੀ ਵਿਅਰਥ ਗੁਆ ਲਿਆ, ਐਵੇਂ ਨਿਸ਼ਫਲ ਕਰ ਲਿਆ।
ਚੌਪਈ ਤਬ ਜੋਗੀ ਹੱਸ ਬਚਨ ਉਚਾਰੋ,
ਫਿਰ ਜੋਗੀ ਵੀ ਖਿੜ ਖੜਾ ਕੇ ਹੱਸਿਆ, ਰਾਜੇ ਦੇ ਬਚਨ ਸੁਣ ਕੇ ਇਉਂ ਬਚਨ ਕਿਹਾ,
ਸੁਣ ਹੋ ਰਾਵ ਜੂ ਗਿਆਨ ਹਮਾਰੋ,
ਹੇ ਸ਼੍ਰੋਮਣੀ ਸਿੰਘ ਰਾਜਾ ਜੀ ਸਾਡਾ ਜਿਹੜਾ ਯੋਗ ਦਾ ਗਿਆਨ ਉਹ ਸੁਣੋ ਤੁਸੀਂ।
ਸੁਨਹੋ ਰਾਵ ਸੋ ਜੋਗੀ ਜੋ ਯੋਗ ਪਛਾਣੈ,
ਸਾਡੇ ਖਿਆਲਾਂ ਅਨੁਸਾਰ ਤਾਂ ਰਾਜਾ ਜੀ ਉਹ ਯੋਗੀ ਹੈ ਜਿਹੜਾ ਯੋਗ ਨੂੰ ਪਛਾਣਦਾ ਹੈ, ਵੀ ਪਰਮੇਸ਼ਰ ਵਿੱਚ ਕਿਵੇਂ ਜੁੜੀਦਾ ਹੈ, ਕਿਵੇਂ ਉਹਦੇ ਵਿੱਚ ਟਿਕੀਦਾ ਹੈ, ਕਿਵੇਂ ਸਮਾਧੀ ਲਾ ਕੇ ਬੈਠੀਦਾ ਹੈ, ਜਿਹੜਾ ਇਹ ਜੁਣਦੇ ਭੇਦ ਨੂੰ ਪਛਾਣਦਾ ਉਹ ਯੋਗੀ।
ਸਤ ਨਾਮ ਬਿਨ ਅਵਰ ਨ ਜਾਣੈ,
ਸਤ ਨਾਮ ਤੋਂ ਬਗੈਰ ਹੋਰ ਕੁਛ ਨਾ ਕਰਕੇ ਜਾਣੇ ਸਮਝੇ।
ਦੋਹਰਾ ਜਬ ਚਾਹਤ ਹੈ ਆਤਮਾ,
ਬਾਕੀ ਵੀ ਰਾਜਾ ਜਦੋਂ ਆਤਮ ਸਰੂਪ ਚਾਹੁੰਦਾ ਹੈ,
ਇੱਕ ਤੇ ਭਇਓ ਅਨੇਕ,
ਮੈਂ ਇੱਕ ਤੋਂ ਹੁਣ ਅਨੇਕਾਂ ਰੂਪ ਵਿੱਚ ਹੋ ਜਾਵਾਂ ਤੇ ਉਹ ਹੋ ਜਾਂਦਾ ਹੈ।
ਅਨਕ ਭਾਂਤ ਪਸਰਤ ਜਗਤ,
ਸੰਸਾਰ ਦੇ ਵਿੱਚ ਅਨੇਕਾਂ ਤਰ੍ਹਾਂ ਦਾ ਪਸਾਰਾ ਜਾ ਪਸਾਰ ਦਿੰਦਾ ਫੁਲਾ ਦਿੰਦਾ ਹੈ।
ਬਹੁਰ ਏਕ ਕੋ ਏਕ,
ਫਿਰ ਅਖੀਰੀ ਮਹਾਂਪਰਲੋ ਸਮੇਂ ਇੱਕੋ ਦਾ ਇੱਕ ਹੀ ਹੋ ਰਹਿ ਜਾਂਦਾ, ਐਸਾ ਉਹ ਮਹਾਨ ਹੈ।
ਚੌਪਈ ਇਹ ਨਹ ਮਾਰੈ ਨ ਕਾਹੂ ਮਾਰੈ,
ਉਹ ਜਿਹੜਾ ਆਤਮ ਹੈ ਉਹ ਕਦੇ ਮਰਦਾ ਨਹੀਂ ਹੈ, ਨਾ ਕਿਸੇ ਤੋਂ ਮਾਰਿਆ ਹੀ ਜਾਂਦਾ ਹੈ।
ਭੂਲਾ ਲੋਕ ਭਰਮ ਵਿਚਾਰੈ,
ਹਾਂ ਕਹਿੰਦੇ ਇਸ ਕਰਕੇ ਭਰਮ ਦੇ ਵਿੱਚ ਭੁੱਲਾ ਹੋਇਆ ਲੋਕ ਹੈ, ਵਿਚਾਰ ਲੋ ਜਿਹੜਾ ਇਹ ਉਹ ਕਹਿੰਦਾ ਵੀ ਉਹ ਨਹੀਂ ਮਰਦਾ, ਉਹ ਮਰ ਵੀ ਜਾਂਦਾ ਹੈ।
ਘੱਟ ਘੱਟ ਵਿਆਪਕ ਅੰਤਰ ਜਾਮੇ,
ਉਹ ਘਟਾਂ ਘਟਾਂ ਵਿੱਚ ਸਰੀਰਾਂ ਸਰੀਰਾਂ ਵਿੱਚ ਹਿਰਦਾ ਹਿਰਦਾ ਵਿੱਚ ਵਿਆਪਕ ਅੰਤਰ ਜਾਮੀ, ਅੰਤਰ ਕਾ ਪ੍ਰੇਵਕ ਦਿਲਾਂ ਦੀਆਂ ਜਾਣਨ ਵਾਲਾ ਹੈ।
ਸਭ ਹੀ ਮਹਿਰਾਵ ਰਹੇ ਉਹ ਸੁਆਮੀ,
ਉਹ ਸਭ ਦਾ ਸੁਆਮੀ ਸਾਰਿਆਂ ਵਿੱਚ ਹੀ ਮਿਲ ਰਿਹਾ ਹੈ।
ਕਬਿਤ ਘੋਰਾ ਕਹੂੰ ਭਇਓ ਕਹੂੰ ਹਾਥੀ ਹੋਇਆ ਗਯੋ,
ਵੇਖ ਲਾ ਰਾਜਨ ਕਿਤੇ ਉਹ ਘੋੜਾ ਰੂਪ ਦੇ ਵਿੱਚ ਹੋ ਰਿਹਾ, ਕਿਤੇ ਹਾਥੀ ਹੋ ਕੇ ਕਹਿੰਦੇ ਹਾਥੀ ਹੋ ਗਿਆ ਹੋਇਆ ਹੈ,
ਕਹੂੰ ਪੰਛੀ ਰੂਪ ਲਿਓ ਕਹੂੰ ਫਲ ਫੂਲ ਰਹੇ ਹੈ,
ਕਿਤੇ ਪੰਛੀ ਰੂਪ ਦਾ ਉਹਨੇ ਲਿਆ ਹੋਇਆ ਘਰ ਧਾਰਨ ਕਰਿਆ, ਕਿਤੇ 18 ਪ੍ਰਾਣੀ ਜਿਹੜੀ ਬਨਸਪਤੀ ਉਹਦੇ ਵਿੱਚ ਫਲ ਫੁੱਲ ਹੋ ਰਿਹਾ ਹੈ।
ਪਾਵਕ ਹੋਇ ਰਹਿਓ ਕਹੂੰ ਪੌਨ ਰੂਪ ਕਹਿਓ।
ਹਾਂ, ਕਿਤੇ ਅੱਗ ਹੋ ਕੇ ਸਾੜ ਰਿਹਾ ਹੈ, ਕਿਤੇ ਪੌਨ ਰੂਪ ਹੋ ਕੇ ਫੈਲ ਰਿਹਾ ਹੈ।
ਚੀਤ ਹੋਇ ਕੇ ਗਹਿਓ ਕਹੂੰ ਪਾਣੀ ਹੋਇ ਕੇ ਬਹਿਓ ਹੈ।
ਕਹੂੰ ਚੀਤ ਹੋ ਕੇ ਗਹਿਓ ਕਹੂੰ ਪਾਣੀ ਹੋ ਕੇ ਬਹਿਓ ਹੈ। ਕਿਤੇ ਚਿੱਤ ਹੋ ਕੇ ਆਏ ਇਸ ਤਰ੍ਹਾਂ ਕਹਿੰਦੇ ਟਿਕਾ ਪਕੜ ਰਿਹਾ ਹੈ, ਕਿਤੇ ਪਾਣੀ ਹੋ ਕੇ ਚੱਲ ਰਿਹਾ ਹੈ, ਤੁਰ ਰਿਹਾ ਹੈ।
ਅੰਬਰ ਉਤਾਰੇ ਰਾਵ ਨਾਦਿਕ ਸਿੰਘਾਰੇ।
ਕਿਤੇ ਆਕਾਸ਼ ਤੋਂ ਆਪਣੇ ਆਪ ਨੂੰ ਉਤਾਰ ਲੈਂਦਾ ਹੈ, ਜਾਣੀ ਆਕਾਸ਼ ਤੋਂ ਆ ਕੇ ਉਤਾਰ ਤਾਰੇ ਫਿਰ ਰਾਵਣਾਦਕਾਂ ਨੂੰ ਮਾਰ ਮੁਕਾਉਂਦਾ ਹੈ।
ਕਹੂੰ ਬਨ ਮੈਂ ਬਿਹਾਰੇ ਐਸੇ ਬੇਦਨ ਮੈਂ ਕਹਿਓ ਹੈ।
ਕਿਤੇ ਜੰਗਲਾਂ ਵਿੱਚ ਵਿਚਰਨ ਲੱਗ ਜਾਂਦਾ ਹੈ, ਇਸ ਤਰ੍ਹਾਂ ਕਹਿੰਦੇ ਰਾਜਾ ਇਹ ਬੇਦਾਂ ਵਿੱਚ ਕਿਹਾ ਹੋਇਆ ਹੈ।
ਪੁਰਖ ਹੋਇਆ ਆਪ ਕਹੂੰ ਇਸਤਰੀ ਨੇ ਰੂਪ ਧਰਿਓ।
ਉਹ ਜਿਹੜਾ ਵਿਆਪਕ ਪਰਮੇਸ਼ਰ ਆਤਮਾ ਹੈ, ਕਿਤੇ ਪੁਰਖ ਰੂਪ ਹੋ ਰਿਹਾ, ਕਿਤੇ ਇਸਤਰੀ ਰੂਪ ਉਹਨੇ ਧਾਰਨ ਕੀਤਾ ਹੋਇਆ ਹੈ।
ਮੂਰਖ ਨਭੇਦਤਾ ਕੋ ਨੈ ਕਹੂੰ ਨਾ ਲਹਿਓ ਹੈ।
ਹਾਂ, ਮੂਰਖ ਲੋਕਾਂ ਨੇ ਉਹਦਾ ਬਿਲਕੁਲ ਥੋੜਾ ਪਾਤਰ ਵੀ ਭੇਦ ਨਹੀਂ ਜਾਣਿਆ ਹੈ।
ਚੌਪਈ ਕਵਨ ਮਰੈ ਕਾ ਕੋ ਕੋ ਮਾਰੈ।
ਕੌਣ ਕੋਈ ਮਰਦਾ, ਕਿਹੜਾ ਮਰਦਾ, ਕਿਸੇ ਨੂੰ ਕੋਈ ਕੌਣ ਮਾਰਦਾ ਹੈ।
ਭੂਲਾ ਲੋਕ ਭਰਮ ਵਿਚਾਰੈ।
ਕਹਿੰਦੇ ਜਿਹੜਾ ਭਰਮ ਵਿੱਚ ਭੁੱਲਿਆ ਲੋਕ ਵਿਚਾਰਿਆ ਜਾਂਦਾ, ਜਿਹੜਾ ਕਹਿੰਦਾ ਉਹ ਪਰਮੇਸ਼ਰ ਮਰਦਾ ਵੀ ਤੇ ਮਾਰਦਾ ਹੈ।
ਇਹ ਨਾ ਮਰਤ ਮਾਰਤ ਹੈ ਨਾਹੀ।
ਉਹ ਜਿਹੜਾ ਆਤਮ ਸਰੂਪ ਹੈ ਉਹ ਨਾ ਕੋਈ ਮਰਦਾ ਨਾ ਉਹਨੂੰ ਕੋਈ ਮਾਰ ਸਕਦਾ।
ਓ ਰਾਜਾ ਸਮਝੋ ਮਨ ਮਨ
ਹੇ ਵੀ ਸ਼੍ਰੋਮਣੀ ਸਿੰਘ ਰਾਜਾ, ਤੂੰ ਆਪਣੇ ਮਨ ਵਿੱਚ ਸਮਝ ਆ, ਨਾ ਉਹ ਮਰਦਾ ਨਾ ਉਹਨੂੰ ਕੋਈ ਮਾਰ ਸਕਦਾ ਹੈ।
ਦੋਹਰਾ ਬਿਨ ਬਿਨਾ ਨਾਮ ਤਾਕੇ ਜਪੇ।
ਉਸ ਇਸ ਪਰਮੇਸ਼ਰ ਦੇ ਬਿਨਾ ਨਾਮ ਜਪੇ ਤਾਂ
ਬਾਲ ਬ੍ਰਿਧ ਕੋ ਹੋ।
ਭਾਵੇਂ ਕੋਈ ਬਾਲਕ ਹੋਵੇ ਭਾਵੇਂ ਕੋਈ ਬੁੱਢਾ ਹੋਵੇ,
ਰਾਵ ਰੰਕ ਰਾਜਾ ਸਭੈ।
ਭਾਵੇਂ ਕੋਈ ਰਾਜਾ ਹੋਵੇ ਕੋਈ ਭਾਵੇਂ ਕੰਗਾਲ ਹੋਵੇ ਭਾਵੇਂ ਰਾਵ ਹੋਵੇ ਛੋਟਾ ਰਾਜਾ ਹੋਵੇ।
ਜੀਤ ਨ ਰਹਿਸੀ ਕੋ।
ਹਾਂ, ਯਥਾਰਥ ਬ੍ਰਹਮ ਵਿਚਾਰ ਹੈ, ਕੋਈ ਜਿਉਂਦਾ ਨਹੀਂ ਰਹਿੰਦਾ, ਸਰੀਰ ਕਰਕੇ ਇੱਥੋਂ ਜਾਂਦੇ ਹੀ ਆ ਸਾਰੇ। ਰਾਣਾ ਰਾਓ ਨ ਕੋ ਰਹਿ ਰੰਗ ਨ ਤੁੰਗ ਫਕੀਰ।
ਚੌਪਈ ਸਤ ਨਾਮ ਜੋ ਜੀ ਲੱਖ ਪਾਵੇ।
ਰਾਜਾ ਜਿਹੜਾ ਸੱਚਾ ਨਾਮ ਉਹਨੂੰ ਆਪਣੇ ਦਿਲ ਵਿੱਚ ਜੀਵ ਜਾਣ ਪਾਉਂਦਾ ਹੈ,
ਤਾਂ ਕਿ ਕਾਲ ਨਿਕਟ ਨਹਿ ਆਵੇ।
ਉਸ ਪੁਰਸ਼ ਦੇ ਜਿਹੜਾ ਕਾਲ ਨੇੜੇ ਨਹੀਂ ਆਉਂਦਾ, ਉਹਨੇ ਮੌਤ ਨੇੜੇ ਨਹੀਂ ਆਉਂਦੀ।
ਬਿਨਾਂ ਨਾਮ ਤਾਂ ਕਿ ਜੋ ਰਹਿ ਹੈ।
ਜਿਹੜਾ ਵੀ ਰਾਜਾ ਉਸ ਪਰਮੇਸ਼ਰ ਦੇ ਨਾਮ ਜਪਣ ਤੋਂ ਬਗੈਰ ਰਹਿੰਦਾ ਹੈ।
ਬਨ ਗਿਰਪੁਰ ਮੰਦਰ ਸਭ ਢਹਿ ਹੈ।
ਜਿਹੜੇ ਜੰਗਲ ਹਨ, ਪਹਾੜ ਹਨ, ਸ਼ਹਿਰ ਹਨ, ਬੜੇ ਬੜੇ ਮੰਦਰ ਹਨ, ਸਭੇ ਟੈਟੂ ਜਾਣੇ ਇੱਕ ਦਿਨ।
ਦੋਹਰਾ ਚੱਕੀਆ ਕੈਸੇ ਪੱਟ ਬਣੇ।
ਜਿਵੇਂ ਜੋ ਚੱਕੀ ਦੇ ਪੱਟ ਪੜਦੇ ਪੁੜਦੇ ਹੁੰਦੇ ਨਾ, ਬਣੇ ਹੁੰਦੇ ਹੈ ਜਿਵੇਂ ਚੱਕੀ ਦੇ ਦੋ ਪੁੜ।
ਗਗਨ ਭੂਮ ਪੁੰਨ ਦੋ।
ਇਵੇਂ ਕਹਿੰਦੇ ਇੱਕ ਆਕਾਸ਼ ਰੂਪੀ ਪੁੜ ਹੈ, ਇੱਕ ਧਰਤੀ ਰੂਪੀ ਪੁੜ ਹੈ, ਆਕਾਸ਼ ਤੇ ਧਰਤੀ ਰੂਪ ਦੋ ਪੁੜ ਬਣੇ ਹੋਏ ਹੈ।
ਦੋਹੂੰ ਪੁਰਨ ਮੈਂ ਆਇਕ।
ਜਿਹੜਾ ਦੋਹਾਂ ਪੁੜਾਂ ਵਿੱਚ ਆ ਜਾਂਦਾ ਹੈ, ਭਾਵ ਧਰਤੀ ਤੇ ਆ ਜਾਂਦਾ ਜਾਂ ਆਕਾਸ਼ ਵਿੱਚ ਆ ਜਾਂਦਾ।
ਸਾਬਿਤ ਗਿਆ ਨ ਕੋ।
ਉਹ ਜਿਵੇਂ ਚੱਕੀ ਦੇ ਵਿੱਚ ਦਾਣਾ ਆ ਜਾਏ ਕੋਈ ਨੀ ਕਹਿੰਦੇ ਸਾਬਤ ਜਾਂਦਾ, ਉਹ ਪੀਸੇ ਜਾਂਦਾ। ਇਵੇਂ ਕਹਿੰਦੇ ਜਿਹੜਾ ਇਦੋਂ ਪੁੜਾਂ ਵਿੱਚ ਧਰਤੀ ਕਾਸ਼ ਵਿੱਚ ਆ ਜਾਂਦਾ ਉਹ ਪੇਸੀ ਜਾਂਦਾ ਉਹਦਾ ਮਲੀਆ ਮੇਟੋ ਕੋਈ ਨਹੀਂ ਸਾਬਤ ਬਚਦਾ ਹੈ।
ਚੌਪਈ ਸਤ ਨਾਮ ਜੋ ਪੁਰਖ ਪਛਾਣੈ।
ਰਾਜਾ ਯਥਾਰਥਤਾ ਇਹ ਹੈ ਜਿਹੜਾ ਸਤ ਨਾਮ ਨੂੰ ਪੁਰਖ ਪਛਾਣ ਲੈਂਦਾ ਹੈ।
ਸਤ ਨਾਮ ਲੈ ਬਚਨ ਪ੍ਰਮਾਣੈ।
ਇਹ ਸਤ ਨਾਮ ਦਾ ਉਪਦੇਸ਼ ਲੈ ਕੇ ਗੁਰਾਂ ਦੁਆਰਾ ਉਹ ਬਚਨਾਂ ਨੂੰ ਪ੍ਰਮਾਣ ਪਹਿਰਾ ਦਿੰਦਾ।
ਸਤ ਨਾਮ ਮਾਰਗ ਲੈ ਚੱਲਹੀ।
ਸਤ ਨਾਮ ਦਾ ਆਸਰਾ ਲੈ ਕੇ ਭਉ ਭਗਤੀ ਦੇ ਰਸਤੇ ਚੱਲਦਾ ਜਾਂ ਜੋਗ ਮਾਰਗ ਦੇ ਰਸਤੇ ਚੱਲਦਾ ਹੈ।
ਤਾਕੋ ਕਾਲ ਨ ਕਬਹੂ ਦਲਹੀ।
ਹੇ ਰਾਜਾ ਮੈਂ ਤੈਨੂੰ ਸੱਚ ਕਹਿਣਾ ਉਹਨੂੰ ਕਾਲ ਕਦੇ ਦਲਦਾ ਮਲਦਾ ਨਹੀਂ।
ਦੋਹਰਾ ਐਸੇ ਬਚਨਨ ਸੁਣਤ ਹੀ।
ਇਹੋ ਜਿਹੇ ਜੋਗੀ ਦੇ ਬ੍ਰਹਮ ਦੇ ਬਚਨ ਸੁਣ ਸੁਣ ਕੇ
ਰਾਜਾ ਭਇਓ ਉਦਾਸ।
ਐਸਾ ਉਹ ਅਸਰ ਹੋ ਗਿਆ ਕਹਿੰਦੇ ਰਾਜਾ ਤਾਂ ਰਾਜ ਭਾਗ ਤੋਂ ਪ੍ਰਾਮ ਹੋ ਗਿਆ ਹੈ।
ਭੂਮ ਦਰਬ ਘਰ ਰਾਜ ਤੇ।
ਇੰਨਾ ਉਦਾਸ ਹੋਇਆ ਕਹਿੰਦੇ ਜਿਹੜੀ ਧਰਤੀ ਹੈ ਆ ਜਿਹੜੇ ਧੰਦੇ ਖਜ਼ਾਨੇ ਹੈ ਹੋਰ ਘਰ ਰਾਜ ਮਹੱਲ ਹਨ ਰਾਜ ਭਾਗ ਸਿੰਘਾਸਣ ਹੈ।
ਚਿਤ ਮੈਂ ਭਇਓ ਨਿਰਾਸ।
ਆਪਣੇ ਚਿੱਤ ਵਿੱਚ ਇਹਨਾਂ ਸਾਰਿਆਂ ਵੱਲੋਂ ਨਿਰਾਸਾ ਜਿਹਾ ਹੋ ਗਿਆ ਵੀ ਇਹਨਾਂ ਨੂੰ ਮੈਂ ਛੱਡ ਛਡਾ ਦੇਵਾਂ।
ਜਬ ਰਾਣੀ ਐਸੇ ਸੁਣਿਓ।
ਜੋ ਇੱਧਰ ਜਿਹੜੀ ਇਹਦੀ ਰਾਣੀ ਹੈ ਜਦੋਂ ਉਹਨੇ ਸੁਣਿਆ ਇਸ ਤਰ੍ਹਾਂ
ਦੁਖਤ ਭਈ ਮਨ ਮਾਹ।
ਉਹ ਆਪਣੇ ਮਨ ਵਿੱਚ ਬਹੁਤ ਦੁਖੀ ਹੋਈ ਹੈ ਵੀ ਇਹ ਜੋਰੀ ਕਾਹਦਾ ਬੁਲਾਇਆ ਹੈ ਕਾਹਦਾ ਇਹ ਬ੍ਰਹਮ ਵਿਚਾਰ ਦੱਸ ਰਿਹਾ ਤਾਂ ਪੰਗਾ ਪਾਉਂਦਾ ਹੈ।
ਦੇਸ਼ ਦਰਬ ਗ੍ਰਹਿ ਛਾਡ ਕੇ।
ਹਾਂ ਦੇਖੋ ਆ ਜਿਹੜਾ ਰਾਜ ਭਾਗ ਦਾ ਦੇਸ਼ ਹੈ ਹੋਰ ਘਰ ਮਹਿਲ ਮਾਣੀਆਂ ਸਾਰਿਆਂ ਨੂੰ ਛੱਡ ਕੇ।
ਜਾਤ ਲਖਿਓ ਨਾਰ ਨਾ।
ਜਾਣ ਰਿਹਾ ਵੀ ਇਹ ਜਿਹੜਾ ਮੇਰਾ ਮਾਲਕ ਹੈ ਜੋਗੀ ਦੇ ਮਗਰ ਲੱਗ ਕੇ ਛੱਡ ਕੇ ਜੰਗਲਾਂ ਨੂੰ ਜਾ ਰਿਹਾ ਇਹਨੇ ਭੁੱਖੇ ਮਰਨਾ ਹੈ।
ਤਬ ਰਾਣੀ ਅਤ ਦੁਖਤ ਹੋਇ।
ਜਦੋਂ ਰਾਣੀ ਨੇ ਬਹੁਤ ਅੰਦਰੋਂ ਦੁਖੀ ਹੋ ਕੇ
ਮੰਤਰੀ ਲਿਓ ਬੁਲਾ।
ਇੱਕ ਜਿਹੜਾ ਸਿਆਣਾ ਵਜ਼ੀਰ ਸੀ ਨਾ ਉਹਨੂੰ ਕੋਲ ਆਪਣੇ ਬੁਲਾ ਲਿਆ ਰਾਣੀ ਨੇ।
ਕਿਉਂ ਹੂੰ ਨ੍ਰਿਪ ਗ੍ਰਹਿ ਰਾਖੀ ਹੈ।
ਉਹਨੂੰ ਕਹਿਣ ਲੱਗੀ ਵੀ ਵਜ਼ੀਰ ਕੋ ਢੰਗ ਤਰੀਕਾ ਸੋਰ ਕਿਵੇਂ ਨਾ ਕਿਵੇਂ ਰਾਜੇ ਨੂੰ ਆਪਣੇ ਰਾਜ ਭਾਗ ਵਿੱਚ ਆਪਣੇ ਘਰ ਵਿੱਚ ਰੱਖ ਲਈਏ।
ਕੀਜੈ ਕਛੂ ਉਪਾ।
ਤੂੰ ਸਿਆਣਾ ਵਜ਼ੀਰ ਹੈ ਕੋਈ ਨਾ ਕੋਈ ਉਪਰਾਲਾ ਹੀਲਾ ਕਰ ਤਾਂ ਇਹ ਤਾਂ ਜੋ ਵੀ ਕੰਨ ਵਾਟੇ ਦੇ ਧੱਕੇ ਚੜ ਗਏ ਆਪ ਟੁੱਕ ਢੇਰ ਬਣਿਆ ਮੱਠ ਵਿੱਚ ਉਜਰ ਰਹਿੰਦਾ ਨੰਗ ਮਲੰਗ ਹੋ ਕੇ ਰਾਜੇ ਨੂੰ ਮਲੰਗ ਮਲੰਗ ਕਰਕੇ ਕੰਨ ਪਾੜ ਕੇ ਘਰਾਂ ਘਰਾਂ ਟੁਕੜੇ ਮੰਗਾਊਗਾ ਇਸ ਕਰਕੇ ਬਾਕੀ ਸਾਰੇ ਰੁੜ ਰੁੜ ਜਾਣਗੇ ਤੂੰ ਵੀ ਕੁਝ ਦਿਨ ਉਪਰਾਲਾ ਹੁਲਾ ਸੋਚ।
ਚੌਪਈ ਤਬ ਮੰਤਰੀ ਇਮ ਬਚਨ ਉਚਾਰੋ।
ਹਾਂ ਉਸ ਵੇਲੇ ਰਾਣੀ ਤੋਂ ਸੁਣ ਕੇ ਵਜ਼ੀਰ ਨੇ ਉਹ ਬਚਨ ਕੇ
ਸੁਣ ਰਾਣੀ ਤੈ ਮੰਤਰ ਹਮਾਰੋ।
ਕਹਿੰਦੇ ਰਾਣੀ ਸਾਡਾ ਜਿਹੜਾ ਮਸ਼ਵਰਾ ਮੇਰੀ ਜਿਹੜੀ ਸਲਾਹ ਤੂੰ ਸੁਣ ਲੈ ਖਿਆਲ ਨਾ।
ਐਸੋ ਯਤਨ ਆਜ ਹਮ ਕਰ ਹੈ।
ਕਹਿੰਦੇ ਇਹੋ ਜਿਹਾ ਯਤਨ ਕਹਿੰਦੇ ਆਪਾਂ ਪੱਕੇ ਤੌਰ ਕਰਾਂਗੇ।
ਨ੍ਰਿਪ ਗ੍ਰਹਿ ਰਾਖ ਜੋਗੀ ਹੈ ਮਰ ਹੈ।
ਰਾਜੇ ਨੂੰ ਤਾਂ ਆਪਣਾ ਸਹੀ ਸਲਾਮਤ ਇੱਥੇ ਘਰ ਹੀ ਰੱਖ ਲਾਂਗੇ। ਆ ਜਿਹੜਾ ਪੁਆੜਾ ਪਾਉਂਦਾ ਨਾ ਕੰਨ ਪਾਟਾ ਇਹਨੂੰ ਕਹਿੰਦੇ ਮਾਰ ਮੁਕਾ ਇਹਦਾ ਫਾਹਾ ਵੱਢ ਦਿਆਂਗੇ।
ਰਾਣੀ ਜੋਹੋ ਕਹੋ ਸੋ ਕਰੀਏ ਹੋ।
ਹਾਂ ਹੇ ਰਾਣੀ ਨੂੰ ਕਹਿਣ ਲੱਗਿਆ ਜੋ ਮੈਂ ਵਜ਼ੀਰ ਕਹਿੰਦਾ ਨਾ ਉਵੇਂ ਤੂੰ ਕਰਨਾ ਹੈ।
ਰਾਜਾ ਜੂਤੇ ਨੈਕ ਨ ਡਰੀਆ ਹੋ।
ਜਦੋਂ ਮੈਂ ਇਹੋ ਜਿਹਾ ਕੁਝ ਕਰੂੰਗੀ ਆ ਜੋਗੀ ਨੂੰ ਮਾਰ ਮਕਾਉਂਗੀ ਤੇ ਰਾਜੇ ਤੋਂ ਬਈ ਫਿਰ ਮੈਂ ਉਹ ਪੁੱਛੂ ਤੇ ਫਿਰ ਡਰਾਊਗੀ ਕੀ ਦੇ। ਕਹਿੰਦੇ ਰਾਜੇ ਤੋਂ ਕੋਈ ਡਰਨਾ ਨੀ ਕੋਈ ਭੈ ਨੀ ਕਰਨਾ ਤੈ ਕੇ
ਯਾ ਜੁਗੀਆ ਕਹਿ ਧਾਮ ਬੁਲਾਈਆ।
ਮੈਂ ਤੈਨੂੰ ਸਲਾਹ ਦੱਸਦਾ ਵੀ ਜਿਵੇਂ ਰਾਜੇ ਨੇ ਪਹਿਲਾਂ ਇਹਨੂੰ ਘਰੇ ਬੁਲਾਇਆ ਨਾ ਇਹਦੀ ਪੁੱਠੀ ਮੱਤ ਲੈ ਕੇ ਜੰਗਲ ਵਿੱਚ ਜਾਣ ਨੂੰ ਤਿਆਰ ਕੰਨ ਪਰੋਣ ਨੂੰ ਸੁਭਾਅ ਮਰਨ ਨੂੰ ਤਿਆਰ ਹੈ ਭੁੱਖਾ ਮਰਨ ਨੂੰ ਟੁਕੜੇ ਮੰਗਣ ਨੂੰ ਤਿਆਰ ਹੈ ਕਹਿੰਦੇ ਤੂੰ ਵੀ ਇਹਨੂੰ ਆਪਣੇ ਮਹਿਲਾਂ ਵਿੱਚ ਬੁਲਾ ਲਾ।
लौन डार भू माज गडैया।
मेरी सलाह भी तू एरा ज्ञान को नहीं सुनना है, तू नहीं एरे मगर लग के भुखी सही मरना है। ऐसे मेला बिच ही तगड़ा सारा टी टूआ पुट लेना है, ये बेचे नू जौंदा खड़ा करके उत्ते कहते लून पा के ते मिट्टी पा देनी, इहनू कहते मिट्टी भी समाधी दे दे।
दोहरा तब रानी त्योही कियो।
हाँ वजीर दे मगर लग के फिर रानी ने उसे इतना ही किया है।
जोगी यह लियो बुला।
हाँ कहने फिर हो जरा जोगी सी ना जंगल चो गलां करन वाला सी उहदा फा वढणी बुला लिया मेला।
लौन डार भू खोद के।
हाँ धरती ने पट के ते फिर बिच खड़ा करके उपर लून पाता है।
कहते दियो दबा।
हाँ फड़ के मलो मली कहते उहदे बिच दबाता ना पता राणी ने।
चौपई जाए निरपत प्रात बचन उचारे।
ओदू बाद जिमें वजीर ने सिखाया सी ना भी इहनू ऐ करके ना ओदू बाद तू राजा नू ऐ कहना है। राणी ने उवें जाके राजे नू कहा है।
जुगिया माटी लई तिहारे।
हे महाराज जेड़े तुहाडे जोगी सी जिन्हां तों तुसीं ब्रह्म विचार करके उपदेश लिया सी, अज उन्हां ने साडे महलां विच आ के मैनू उपदेश दे के मैनू सुना के कहिंदे मिट्टी विच समाधि लै लई है।
मरती बार बचन इहो करियो।
राजा जी जदों मरन लगे सी मिट्टी विच समाधि लैण लगे सी मैनू मरन समय उन्हां ने कुछ बचन कहे सी।
सो मैं दृढ़ कर जी मैं गहियो।
ओ तुहाडे गुरु हन मेरे भी गुरु है जोगी, ओ अपने दिल विच मैं चंगी तरह पक्के कर ले धार ले बसा।
मोरी कही भूप सौ कही।
हाँ मरन समय उन्होंने राणी मैनू कहा सी भी मेरी गल बात कही राजे नू कह देनी।
तुम बैठे गृह ही मैं रही।
उन्होंने अखीर वेले कहा सी भी राजे नू कहना तुसी कोई जंगल जंगल विच जाना, कोई कन नहीं पाने, कोई सुआ नहीं सिर च पाउनी, कोई टुकड़े नहीं करा वे तुसी अपने घरे ही रहना है।
इन रारिन कौ ताप न दीजो।
हाँ उन्होंने कहा सी भी ये जिहड़े घर दे राज राणियां दास दानियां इन्हां नूं तुसी दुख नहीं देना, इन्हां दीआं बद असीसां नहीं लैणियां।
राज जोग दोनों ही कीजो।
मैनूं तां उन्हां ने ओ मरन समें कहा भी राजे नूं कहना राज दा ते जोग दा दोवें सुख लैणे, घरे राज भाग भी करना है ते इसे तरह परमेश्वर विच भी जुड़े रहना है।
पुन दोनों पुन मोसो एक बचन उचारो।
हे राजा जी उन्होंने एक मैनू अखीर ते बचन ए भी कहा
जो नृप कहे ना करे तिहार।
हे राणी जे परा तेरा कहा होया मैं राजा ना कहे ना आखे लगे
तब पाछे यह बचन उचारिया।
फिर कहने अखीर ते बाद विच यों बचन मेरे वल्लों ए कह देना उन्हों सुना देना उचार दे।
राजा झूके तप कह हरिया।
राजा नू जिहड़ा कोई जंगल विच जाणदा दुख है भी मैं हुण पली करनी है वो कहिंदे उहदा दुख नाश कर देना।
जो तिन कही सो पाछे कह हो।
हे राजा जी जो जोगी ने गल कही सी ओ तां हुण मैं बाद विच अखीर विच ही कहांगी।
तुमरे सकल भरम कौ दह।
ओ जोगी दे बचन सुना के तुहाडे सारे भरम भुलोके मैं ए दगद कर देंगी खत्म कर देंगी।
अब सुन लै तैं बचन हमारो।
दे लै हुण साडा बचन तू सुन लै।
जाते रह है राज तिहारो।
इस करके ओ जोगी दे बचना अनुसार तेरा राज भाग भी सही सलामत बनिया ठणिया रहेगा।
दोहरा सुत बालक तरनी त्रिया।
देखो पुत्र है बच्चे है स्त्रियां हन होर ਹੋਰ ਜਿਹੜੀ ਘਰ ਵਾਲੀ ਹੈ
ਤੈ ਤਿਆਗਤ ਸਭ ਸਾਜ
ਤੋਂ ਸਾਰਾ ਜਿਹੜਾ ਰਾਜ ਭਾਗ ਦਾ ਸਾਜੋ ਸਮਾਨ ਛੱਡ ਰਿਹਾ
ਸਭ ਬਿਦ ਕੀਓ ਕਸੂਤ ਗ੍ਰਹਿ
ਉਹਨੇ ਕਿਹਾ ਹੈ ਵੀ ਰਾਜੇ ਤੂੰ ਤਾਂ ਸਭ ਤਰ੍ਹਾਂ ਕਰਕੇ ਕਸੂਤਾ ਕੰਮ ਕਰ ਰਿਹਾ ਮਾੜਾ ਕੰਮ ਕਰ ਰਿਹਾ ਸਾਰਿਆਂ ਨੂੰ ਛੱਡ ਕੇ
ਕਿਉਂ ਕਰ ਰਹਿਸੀ ਰਾਜ
ਦੇਖ ਫਿਰ ਤੇਰਾ ਰਾਜ ਭਾਗ ਕਿਵੇਂ ਕਾਇਮ ਰਹੂਗਾ
ਪੂਤ ਪਰੇ ਲੋਟਤ ਧਰਨ
ਦੇਖ ਰਾਣੀ ਵੀ ਕਹਿੰਦੀ ਹੈ ਵੀ ਤੂੰ ਚੱਲਣ ਲਈ ਤਿਆਰ ਹੈ ਤੇਰੇ ਪੁੱਤਰ ਧਰਤੀ ਪਏ ਲਿਟਦੇ ਹੈ
ਤਿਰਿਆ ਪਰੀ ਬਿਲ ਲਾ
ਮੈਥੋਂ ਨਾਸ ਵੇਤ ਜਿੰਨੀਆਂ ਤੇਰੀਆਂ ਰਾਣੀਆਂ ਵਰਾਣੀ ਪਤਨੀਆਂ ਉਹ ਪਈਆਂ ਬਿਰਲਾਪ ਕਰਦੀਆਂ
ਬੰਦ ਭ੍ਰਿਤ ਰੋਦਨ ਕਰ
ਤੇਰੇ ਭਰਾ ਵੀ ਤੇਰੇ ਜਿਹੜੇ ਦਾਸ ਦਾਸ ਨੌਕਰ ਚਾਕਰ ਸਭ ਰੋਣਾ ਕਰ ਲੈ
ਰਾਜ ਬੰਸ ਤੇ ਜਾ
ਕਿਉਂਕਿ ਵੀ ਸਾਡੀ ਬੰਸ ਤੋਂ ਰਾਜ ਭਾਗ ਚੱਲਿਆ ਜੋ ਜੇ ਰਾਜਾ ਜੰਗਲਾਂ ਵਿੱਚ ਚੱਲਿਆ ਗਿਆ ਜੋਗੀ ਮਗਰ ਲੱਗ ਕੇ
ਚੌਪਈ ਚੇਲੇ ਸਭੈ ਆਨੰਦਿਤ ਭਏ
ਹਾਂ ਉੱਧਰ ਜਿਹੜੇ ਰੰਗ ਨਾਲ ਜੋਗੀ ਦੇ ਜਿਹੜੇ ਜੰਗਲ ਵਿੱਚ ਚੇਲੇ ਬਣਾਏ ਸੀ ਵੀ ਸਾਡਾ ਤੇਰਾ ਰੰਗਨਾਥ ਹੈ ਨਾ ਮੁਖੀ ਉਹ ਰਾਜੇ ਨੂੰ ਉਪਦੇਸ਼ ਦੇਣਗੇ ਉਹਦੇ ਨਾਲ ਬ੍ਰਹਮ ਵਿਚਾਰ ਕਰਨਗੇ ਵੀ ਰਾਜੇ ਨੂੰ ਚੇਲਾ ਬਣਾ ਕੇ ਲਿਆਊਗਾ ਸਾਡੇ ਵਾਂਗ ਘਰਾਂ ਘਰਾਂ ਵਿੱਚ ਟੁਕੜੇ ਬਣਾਊਗਾ ਕਹਿੰਦੇ ਉਹ ਸੁਣ ਕੇ ਜਿੰਨੇ ਚੇਟਲੇ ਚੱਲ ਰਹੇ ਸੀ ਬੜੇ ਖੁਸ਼ ਹੋ ਗਏ ਇੱਧਰ
ਦੁਰਬਲ ਹੋਤੇ ਪੁਸ਼ਟ ਹੋਏ ਗਏ
ਜਿਹੜੇ ਬਿਲਕੁਲ ਕਮਜ਼ੋਰ ਜੇ ਸੀ ਲਿੱਸੇ ਜੇ ਸੀ ਉਹ ਸਾਰੇ ਰਿਸ਼ਟ ਪੁਸ਼ਟ ਹੋ ਗਏ ਵੀ ਰਾਜਾ ਬਣ ਜੂਗਾ ਚੇਲਾ ਦੁੱਧ ਮਲਾਈਆਂ ਮੱਖਣ ਸੀ ਮੌਜ ਨਾ ਖਾਵਾਂਗੇ
ਨਾਥ ਨ੍ਰਿਪ ਹੈ ਜੋਗੀ ਕਰ ਲੈ ਹੈ
ਕਿਉਂਕਿ ਸਾਡਾ ਜਿਹੜਾ ਰੰਗਨਾਥ ਹੈ ਨਾ ਉਹ ਰਾਜੇ ਨੂੰ ਕਹਿੰਦੇ ਜੋਗੀ ਬਣਾ ਕੇ ਚੇਲਾ ਬਣਾ ਕੇ ਲਿਆ
ਦੁਆਰ ਦੁਆਰ ਕੇ ਟੂਕ ਮੰਗਾ ਹੈ
ਦਰਵਾਜੇ ਦਰਵਾਜੇ ਤੋਂ ਕਹਿੰਦੇ ਟੁਕੜੇ ਮੰਗਾਓ ਦੁੱਧ ਰਾਮ ਜੀ ਮੱਖਣ ਰਾਮ ਜੀ ਰੋਟੀ ਰਾਮ ਜੀ ਆਟਾ ਰਾਮ ਜੀ
ਦੋਹਰਾ ਨ੍ਰਿਪ ਕਹਿ ਜੋਗੀ ਭੇਸ ਦੈ
ਹਾਂ ਇਸ ਤਰ੍ਹਾਂ ਕਹਿੰਦੇ ਜਿਹੜਾ ਰਾਜਾ ਹੈ ਨਾ ਸ਼੍ਰੋਮਣੀ ਸਿੰਘ ਉਹਨੂੰ ਜੋਗੀਆਂ ਵਾਲਾ ਭੇਖ ਦੇ ਕੇ ਝੋਲੀ ਜੀ ਫੜਾਊਗਾ ਇਸੇ ਤਰ੍ਹਾਂ ਉਹ ਕਖਾਏ ਦੇ ਕੱਪੜੇ ਪਵਾ ਦੂਗਾ ਜੋਗੀਆਂ ਵਾਲਾ ਭੇਖ ਦੇਖ ਕੇ
ਕਬ ਹੀ ਲਿਆ ਹੈ ਨਾਥ
ਅਬ ਹੀ ਲਿਆ ਹੈ ਨਾਥ ਲਿਓ ਹੈ ਨਾਥ ਕਹਿੰਦੇ ਹੁਣੇ ਹੀ ਉਹ ਸਾਡਾ ਮਾਲਕ ਕਹਿੰਦੇ ਉਹਨੂੰ ਚੇਲਾ ਬਣਾ ਕੇ ਸਿੱਖ ਬਣਾ ਕੇ ਲਿਆਊਗਾ
ਮੂਰਖ ਜਾਣੈ ਨਹੀਂ
ਉਹ ਰੰਗਨਾਥ ਜੋਗੀ ਦੇ ਚੇਲੇ ਮੂਰਖ ਇਉਂ ਨਹੀਂ ਜਾਣਦੇ ਉਹ ਨਹੀਂ ਸਮਝਦੇ
ਕਹਾ ਭਈ ਤੇ ਸਾਥ
ਉਹ ਵਿਚਾਰੇ ਸਾਡੇ ਗੁਰੂ ਦੇ ਨਾਲ ਕੀ ਹੋਈ ਹੈ ਉਹ ਤਾਂ ਰਾਣੀ ਨੇ ਟੋਆ ਪੁੱਟ ਕੇ ਵਿੱਚ ਖੜਾ ਕਰਕੇ ਲੂਣ ਪਾ ਕੇ ਤੇ ਉੱਤੇ ਮਿੱਟੀ ਪਾ ਤੀ ਮਾਰਤਾ ਦਾ ਭੁੱਖ ਪਾਤਾ ਇੱਧਰ ਚੇਲੇ ਐਵੇਂ ਖੁਸ਼ੀਆਂ ਮਨਾਉਂਦੇ ਫਿਰਦੇ ਵੀ ਰਾਜੇ ਨੂੰ ਚੇਲਾ ਬਣਾ ਕੇ ਲਿਆਊ ਰਾਜਾ ਚੇਲਾ ਬਣ ਗਿਆ ਫਿਰ ਸਭ ਕੁਛ ਸਾਡਾ ਹੀ ਹੈ ਅਸੀਂ ਮੱਖਣ ਮਲਾਈਆਂ ਖਾਵਾਂਗੇ ਰਾਜ ਰਾਜ ਕੇ ਉਹ ਹੋਰ ਕੁਛ ਸੋਚਦੇ ਉੱਧਰ ਹੋਰ ਹੀ ਕੁਛ ਹੋਇਆ ਪਿਆ
ਸੁਤ ਬਾਲਕ ਤਰਨੀ ਤਿਰਿਆ
ਹਾਂ ਇੱਧਰ ਪੁੱਤਰ ਬੱਚੇ ਇਸਤਰੀ ਤੇ ਪਤਗਾਣੀ
ਕਿਉਂ ਡ੍ਰਿਪ ਛਾੜਤ ਮੋਹ
ਰਾਣੀ ਕਹਿੰਦੀ ਵੀ ਤੂੰ ਮੈਨੂੰ ਭਲਾ ਕਿਉਂ ਛੱਡ ਰਿਹਾ ਹੈ
ਚੇਰੀ ਸਭ ਰੋਦਨ ਕਰ
ਦੇਖ ਤੂੰ ਨਗਰ ਮਾਰ ਕੇ ਸਾਰੀਆਂ ਦਾਸੀਆਂ ਰੋ ਰਹੀਆਂ
ਦਇਆ ਨਾ ਉਪਜਤ ਤੋ
ਮੇਰੇ ਪਤੀ ਰਾਜਾ ਇਹਨਾਂ ਰੋਂਦਿਆਂ ਨੂੰ ਦੇਖ ਕੇ ਤੈਨੂੰ ਦਇਆ ਨਹੀਂ ਹੁੰਦੀ ਕੋਈ ਤਰਸ ਰਹਿਮ ਨਹੀਂ ਪੈਦਾ ਹੁੰਦਾ ਹੈ
ਸੁਨ ਰਾਨੀ ਤੋ ਸੋ ਕਹੋ
ਪਰ ਹੁਣ ਜਿਹੜਾ ਰੰਗਨਾਥ ਹੈ ਉਹਦਾ ਰੰਗ ਚੜਿਆ ਸੀ ਕਹਿੰਦਾ ਸੁਣ ਰਾਣੀਏ ਮੈਂ ਤੈਨੂੰ ਕਹਿੰਦਾ
ਬ੍ਰਹਮ ਗਿਆਨ ਕੋ ਭੇਦ
ਬ੍ਰਹਮ ਗਿਆਨ ਦਾ ਅਸਲੀ ਭੇਦ ਦਿੰਦਾ ਤੈਨੂੰ
ਜੋ ਕਛ ਸ਼ਾਸਤਰ ਸਿਮਰਤ ਕਹਿਤ।
ਹਾਂ, ਜੋ ਛੇ ਸ਼ਾਸਤਰ 27 ਸਿਮਰਤੀਆਂ ਕਹਿੰਦੀਆਂ ਹਨ।
ਔਰ ਉਚਾਰਤ ਵੇਦ,
ਔਰ ਜਿਹੜੇ ਬ੍ਰਹਮਾ ਦੇ 4 ਵੇਦ ਉਚਾਰਨ ਕੀਤੇ ਉਹ ਕਹਿੰਦੇ ਉਹ ਤੈਨੂੰ ਮੈਂ ਦੱਸਦਾ ਭੇਦ ਦੀ ਗੱਲ।
ਚੌਪਈ ਸੁਤ ਹਿਤ ਦੈ ਮਾਤਾ ਦੁਲ ਰਾਵੈ।
ਇਹ ਪੁੱਤਰ ਬੜਾ ਪ੍ਰੇਮ ਕਰਕੇ ਮਾਂ ਮਾਤਾ ਜਿਹੜੀ ਹੈ ਪੁੱਤਰ ਨਾਲ ਹਿੱਤ ਕਰਕੇ ਪ੍ਰੇਮ ਕਰਕੇ ਉਹਨੂੰ ਲਾਡ ਲੜਾਉਂਦੀ ਹੈ।
ਕਾਲ ਮੂੰਡ ਪਰ ਦਾਂਤ ਬਚਾਵੈ।
ਮਾਂ ਕਹਿੰਦੇ ਈਸ਼ਰਾ ਉਹ ਹਿੱਤ ਕਰਕੇ ਉਹਨੂੰ ਲੜਾਉਂਦੀ ਜਾਂਦੀ ਹੈ। ਕਾਲ ਸਿਰ ਤੇ ਖੜੋਤਾ ਹੋਇਆ ਦੰਦ ਵਜਾਉਂਦਾ, ਖਿੜ ਖਿੜ ਕੇ ਹੱਸਦਾ ਹੈ।
ਵੋਹ ਨਿਤ ਲਖੈ ਪੂਤ ਵੱਡ ਜਾਵਤ।
ਮਾਂ ਤਾਂ ਉਹ ਜਾਣਦੀ ਵੀ ਮੇਰਾ ਪੁੱਤਰ ਦਿਨੋ ਦਿਨ ਵੱਧਦਾ ਹੀ ਜਾਂਦਾ, ਇਹਦੀ ਲੰਮੀ ਉਮਰ ਹੁੰਦੀ ਜਾਂਦੀ ਹੈ।
ਲਹੈ ਨ ਮੂੜ ਕਾਲ ਨਿਜ ਕਾਵਤ।
ਮਾਂ ਉਹ ਨਹੀਂ ਜਾਣਦੀ ਵੀ ਮੂਰਖ ਵੀ ਇਹਨੂੰ ਕਾਲ ਇਹਦਾ ਨੇੜੇ ਆ ਰਿਹਾ। ਜੋ ਜਿੰਨੀ ਜਾਣ ਸਤ ਬੜਾ ਹੋਤ ਹੈ ਇਤਨਾ ਕਨਾ ਜਾਣਨਾ ਜੇ ਜਿੰਦ ਅਵਧ ਘੱਟ ਹੈ। ਮੋਰ ਮੋਰ ਕਾ ਲਾਟ ਵੇਖਤ ਹੀ ਜਮਰਾਓ ਹਸੈ।
ਦੋਹਰਾ ਕੋ ਮਾਤਾ ਬਨਤਾ ਸੁਤਾ।
ਹਾਂ, ਰਾਜਾ ਕਹਿੰਦਾ ਜੋਗੀ ਨੇ ਮੈਨੂੰ ਦੱਸਿਆ ਉਪਦੇਸ਼ ਦਿਆ 27 ਸਿਮਰਤੀਆਂ ਸ਼ਾਸਤਰਾਂ ਵੇਦਾਂ ਵਿੱਚ ਕੌਣ ਕਿਸੇ ਦੀ ਮਾਂ ਹੈ, ਕੌਣ ਕਿਸੇ ਦੀ ਪਤਨੀ ਹੈ, ਕੌਣ ਕਿਸੇ ਦਾ ਪੁੱਤਰ ਹੈ।
ਪੰਜ ਤੱਤ ਕੀ ਦੇ।
ਉਹਨੇ ਦੱਸਿਆ ਵੀ ਪੰਜਾਂ ਤੱਤਾਂ ਦੀ ਇਹ ਦੇਹ ਬਣੀ ਹੋਈ ਹੈ ਸਭ ਦੀ।
ਦਿਵਸ 4 ਕੋ ਭੇਖ ਨੋ।
ਮੈਨੂੰ ਜੋਗੀ ਨੇ ਦੱਸਿਆ ਇਹ ਤਾਂ 4 ਕੁ ਦਿਨਾਂ ਦਾ ਭੇਖ ਨਾ, ਕਿਉਂਕਿ ਤਮਾਸ਼ਾ ਹੈ।
ਅੰਤ ਖੇਹ ਕੀ ਖੇਹ।
ਅੰਤ ਨੂੰ ਕਹਿੰਦੇ ਖੇਹ ਵਿੱਚੋਂ ਪੰਜਾਂ ਤੱਤਾਂ ਵਿੱਚੋਂ ਹੈ ਤੇ ਖੇਹ ਵਿੱਚ ਚਲਾ ਪੰਜਾਂ ਤੱਤ ਕਾ ਵਿਲੀਨ ਹੋ ਜਾਏਗਾ।
ਚੌਪਈ ਪ੍ਰਾਣੀ ਜਨਮ ਪ੍ਰਥਮ ਜਬ ਆਵੇ।
ਪਹਿਲਾ ਜਦੋਂ ਪ੍ਰਾਣਾ ਧਾਰੀ ਪੁਰੇ ਚ ਜਨਮ ਲੈ ਕੇ ਆਉਂਦਾ ਹੈ।
ਬਾਲਾਪਨ ਮੈਂ ਜਨਮ ਗਵਾਵੇ।
ਉਹਦੀ ਬਾਲਕ ਅਵਸਥਾ ਹੁੰਦੀ ਹੈ, ਬਾਲਕ ਬੁੱਧ ਅਚੇਤ ਹੁੰਦੀ ਹੈ, ਬਾਲਕ ਅਚੇਤ ਅਵਸਥਾ ਵਿੱਚ ਉਹ ਆਪਣਾ ਜਨਮ ਗਵਾ ਲੈਂਦਾ ਹੈ।
ਤਰਨਾ ਪਨ ਵਿਖਿਆ ਕਹਿ ਕੀਨੋ।
ਫਿਰ ਜਦੋਂ ਜਵਾਨੀ ਪੁਣਾ ਆ ਗਿਆ ਉਹ ਵਿਸ਼ਿਆਂ ਵਿੱਚ ਲਾ ਕੇ ਗਵਾ ਦਿੱਤਾ।
ਕਬ ਹੁਣ ਬ੍ਰਹਮ ਤਤ ਕੋ ਚੀਨੋ।
ਦੇਖ ਲੋ ਵੀ ਰਾਜੇ ਨੇ ਬ੍ਰਹਮ ਦਾ ਜਿਹੜਾ ਯਥਾਰਥ ਹੈ ਸਿਧਾਂਤ ਉਹਨੂੰ ਨੀ ਜਾਣਿਆ।
ਦੋਹਰਾ ਬਿਰਧ ਭਏ ਤਨ ਕਾਂਪਈ।
ਫਿਰ ਜੋਗੀ ਨੇ ਮੈਨੂੰ ਦੱਸਿਆ ਵੀ ਜਦੋਂ ਬਿਰਧ ਹੋ ਜਾਂਦਾ ਹੈ ਫਿਰ ਸਰੀਰ ਕੰਬਣ ਲੱਗ ਪੈਂਦਾ।
ਨਾਮ ਨ ਜਪਿਓ ਜਾ।
ਫਿਰ ਤਾਂ ਨਾਮ ਵੀ ਰਾਜਾ ਜਪਿਆ ਨੀ ਜਾਂਦਾ ਹੈ।
ਬਿਨਾ ਭਜਨ ਭਗਵਾਨ ਕੇ।
ਭਗਵਾਨ ਦੇ ਭਜਨ ਕੀਤੇ ਬਗੈਰ
ਪਾਪ ਗ੍ਰਹਿਤ ਤਨ ਆ।
ਜਿਹੜੇ ਨੇ ਪਾਪ ਕੀਤੇ ਹੁੰਦੇ ਉਸ ਸਰੀਰ ਨਾਲ ਉਹ ਆ ਕੇ ਫੜ ਲੈਂਦੇ, ਇਹਨੂੰ ਪਕੜ ਲੈਂਦੇ, ਨੂੜ ਲੈਂਦੇ।
ਮ੍ਰਿਤ ਲੋਕ ਮੈਂ ਆਏ ਕਹਿ।
ਮਾਤ ਲੋਕ ਵਿੱਚ ਆ ਕੇ
ਬਾਲ ਬਿਰਧ ਕੋ ਹੋ।
ਭਾਵੇਂ ਕੋਈ ਬਾਲਕ ਹੋਵੇ ਭਾਵੇਂ ਕੋਈ ਬੁੱਢਾ ਬਿਰਧ ਹੋਵੇ।
ਊਚ ਨੀਚ ਰਾਜਾ ਪ੍ਰਜਾ।
ਭਾਵੇਂ ਉੱਚੀ ਜਾਤ ਦਾ ਕੋਈ ਨੀਚ ਜਾਤ ਦਾ ਕੋਈ ਜਾਂ ਰਾਜਾ ਹੋਵੇ ਜਾਂ ਉਹਦੀ ਪ੍ਰਜਾ ਹੋਵੇ।
ਜੀਤ ਨ ਰਹਿਸੀ ਕੋ।
ਯੋਗੀ ਨੇ ਦੱਸਿਆ ਵੀ ਕੋਈ ਨੀ ਜਿਉਂਦਾ ਰਹਿੰਦਾ।
ਰਾਨੀ ਐਸੇ ਬਚਨ ਸੁਣ।
ਇਹੋ ਜਿਹੇ ਬਚਨ ਰਾਜੇ ਪਾਸੋਂ ਸੁਣ ਕੇ ਰਾਣੀ ਨੇ
ਭੂਮ ਭਰੀ ਮੁਰਸ਼ਾ।
ਚਾਰੇ ਕਹਿੰਦੇ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਈ ਹੈ ਵੀ ਇਹ ਜੋਗੀ ਨੇ ਕਿਹੋ ਜਿਹਾ ਇਹਨੂੰ ਭਾਰ ਰੰਗ ਝਾੜਦਾ ਹੈ।
ਪੋਸਤੀਆਂ ਕੀ ਨੀਂਦ ਜਿਓ।
ਜਿਵੇਂ ਉਹ ਡੋਡੇ ਪੀਣ ਵਾਲੇ ਹੁੰਦੇ ਉਹਨਾਂ ਦੀ ਜਿਵੇਂ ਨੀਂਦ ਹੁੰਦੀ ਹੈ ਨਾ।
ਸੋਏ ਨਾ ਸੋਇਓ ਜਾ।
ਹਾਂ, ਜਿਵੇਂ ਉਹ ਸੋਣਾ ਚਾਹੁੰਦੀ ਹੈ ਪਰ ਸੁੱਤਾ ਨੀ ਜਾਂਦਾ। ਜਿਹੜਾ ਉਹ ਪੋਸਤੀ ਹੁੰਦਾ ਉਹਦੀ ਐਂ ਨੀਂਦ ਜੀ ਹੁੰਦੀ ਹੈ।
ਜੋ ਉਪਜਿਓ ਸੋ ਬਿਨਸ ਹੈ।
ਕਿਉਂਕਿ ਵੀ ਜੋ ਪੈਦਾ ਹੋਇਆ ਉਹ ਨਾਸ਼ ਹੋ ਜਾਣਾ।
ਜਗ ਰਹਿਬੋ ਦਿਨ
ਚਾਰ ਦਿਨ ਦਾ, ਸੰਸਾਰ ਵਿੱਚ ਰਹਿਣਾ ਤਾਂ 4 ਕੁ ਦਿਨ ਦਾ ਹੈ।
ਸੁਤ ਬਨਤਾ ਦਾਸੀ ਕਹਾ।
ਕਹਿੰਦੇ ਪੁੱਤਰ ਘਰ ਵਾਲੀ ਦਾਸੀਆਂ ਕੀ ਹੈ।
ਦੇਖੋ ਤਤ
ਵਿਚਾਰ। ਰੰਗਨਾਥ ਨੇ ਜੋਗੀ ਨੇ ਦੱਸਿਆ ਵੀ ਯਥਾਰਥ ਵਿਚਾਰ ਕਰਕੇ ਤਾਂ ਦੇ ਕੁਛ ਨਹੀਂ ਹੈ ਕਿਸੇ ਦੇ।
छंद पत पूतन ते रहै।
फिर महाराणी कहंदी वेखो राजा जी ओ भावे तुहानू इहो जिहा उपदेश दिंदे आ मैं तुहानू आ जिवें सियाणे लोक कहंदे ओ तैनू दसदी आ वी जे घर दे कोई पुत्तर होण सियाणे सुनके पढ़े लिखे ते मनुख दी इज्जत होर रहिंदी है।
विजय पूतन ते पई है।
जे घर दे चंगे सूरवीर पुत्तर होण ते इन्हां पुत्तरां करके जित पाई दी जंगा जुदा विच।
दिर्ब कपूतन जा।
जे करे घर दे विच कपुत हो जाण फिर कपुत्तां करके घर दे विच धन भी चला जांदा है।
राजस पूतन
जे कहंदे घर दे विच कोई सुपुत्र हो जाण ते जिहड़ा कोई घर विचों राज भाग चलिया ओह मोड़ लियाउंदे ऐ।
पिंड पुत्र ही देह।
देख राजा जदों मर जाई जाए मरो जेड़े कोई पुत्र है उही पिंड भरांदे ओ जांदे पिन्ने जे बना के पानी भी धारदे हुंदे है।
प्रीत पूतो उपजावे है।
हां इसे तरह जेड़ी प्रीति है पुत्री पैदा करदे है। मरे तो बाद सारा कहंदे ओ इहदा मां प्यो दा पिटी ना पुत्री करदे हुंदे है।
बहुत दिनन को बैर।
जेड़े बहुते दिनां दा किसे दे नाल कोई बैर लैणा
गयो पूत बहरावे।
जेड़ा कोई कहंदे इहदा चलिया गया हुंदा नूं मुड़ के मुड़ लियांदे जणी ओ बैरी दा बदला पुत्री लैंदे हुंदे। जे पुत होण तां बदला लो किसे बैरी तां जे होया ही ना की लैणा है।
जो पूतन को छाड।
ओ राजा जेड़ा कोई पुत्रां नूं छड के
निरपत तपस्या को जावे।
राजा बन के तपस्या करन लई जांदा है।
ਪਰੈ ਨਰਕ ਸੋ ਜਾ।
ਸਿਆਣੇ ਕਹਿੰਦੇ ਉਹ ਤਾਂ ਸਿੱਧਾ ਨਰਕਾਂ ਵਿੱਚ ਜਾ ਕੇ ਪੈਂਦਾ।
ਅਧਿਕ ਤਨ ਮੈਂ ਦੁੱਖ ਪਾਵੇ।
ਇਸੇ ਤਰ੍ਹਾਂ ਜੰਗਲਾਂ ਵਿੱਚ ਜਾ ਕੇ ਸਰੀਰ ਕਰਕੇ ਵੀ ਬੜਾ ਦੁੱਖ ਪਾਉਂਦਾ ਉੱਥੇ ਭੁੱਖਾ ਧਿਆਇਆ ਮਰਦਾ।
ਨਾ ਕੋ ਹਮਾਰੋ ਪੂਤ।
ਰਾਜਾ ਬੋਲਿਆ ਕਹਿੰਦੇ ਜੋਗੀ ਨੇ ਉਪਦੇਸ਼ ਦਿੱਤੇ ਵੀ ਸਾਡਾ ਕੋਈ ਪੁੱਤ ਪੁੱਤ ਨਹੀਂ ਹੈ।
ਨਾ ਕੋ ਹਮਰੀ ਕੋਈ ਨਾਰੀ।
ਨਾ ਸਾਡੀ ਕਹਿੰਦੇ ਕੋਈ ਸਦਾਲੀ ਪਤਨੀ ਪੁਤਨੀ ਹੈਗੀ ਹੈ।
ਨਾ ਕੋ ਹਮਾਰੋ ਪਿਤਾ।
ਸਾਡਾ ਕੋਈ ਪਿਓ ਪੂ ਹੈ ਨਹੀਂ ਹੈ।
ਨਾ ਕੋ ਹਮਰੀ ਮਹਿਤਾਰੀ।
ਨਾ ਸਾਡੀ ਕੋਈ ਅਸਰੀ ਕਹਿੰਦੇ ਨਾਨਿਉੜ ਵਾਲੀ ਮਾਂ ਮੂਈ ਹੈ।
ਨਾ ਕੋ ਹਮਾਰੀ ਭੈਣ।
ਨਾ ਕਹਿੰਦੇ ਸਦਾ ਸਾਡੀ ਕੋਈ ਭੈਣ ਭੂਣ ਹੈ।
ਨਾ ਕੋ ਹਮਰੋ ਕੋਈ ਭਾਈ।
ਨਾ ਸਾਡਾ ਕੋਈ ਭਰਾ ਹੈ ਵੱਡਾ ਛੋਟਾ।
ਨਾ ਕੋ ਹਮਾਰੋ ਦੇਸ਼।
ਸਾਡਾ ਇਲਾਕਾ ਲੋਕਾ ਵੀ ਕੋਈ ਨਹੀਂ ਹੈ।
ਨਾ ਹੋ ਕਾਹੂ ਕੋ ਰਾਈ।
ਨਾ ਕਹਿੰਦੇ ਮੈਂ ਕਿਸੇ ਥਾਂ ਦਾ ਰਾਜਾ ਮਹਾਰਾਜਾ।
ਪ੍ਰਿਥਾ ਜਗਤ ਮੈਂ
ਐਵੇਂ ਸੰਸਾਰ ਦੇ ਵਿੱਚ ਆ ਕੇ ਖਾਲੀ।
ਜੋਗ ਬਿਨ ਜਗਤ ਜਨਮ ਗਵਾਇਆ।
ਜੋ ਕੀਤੇ ਬਗੈਰ ਤੂੰ ਜਨਮ ਗਵਾ ਲਿਆ ਮੈਨੂੰ ਉਪਦੇਸ਼ ਦਿੱਤਾ ਉਹਨੇ।
ਤਜਿਓ ਰਾਜ ਅਰ ਪਾਟ।
ਹਾਂ ਇਸ ਕਰਕੇ ਮੈਂ ਤਾਂ ਰਾਜ ਤੇ ਤਖਤ ਛੱਡ ਕੇ
ਜੀਰੇ ਮੋਹਿ ਭਾਇ
ਇਹ ਛੱਡ ਦੇਣਾ ਹੈ। ਮੇਰੇ ਹਿਰਦੇ ਵਿੱਚ ਚੰਗਾ ਲੱਗ ਰਿਹਾ ਮੈਂ ਨਹੀਂ ਰਹਿਣਾ ਇੱਥੇ।
ਜਨਨ ਜਠਰ ਮੈਂ ਆਏ।
ਹਾਂ ਦੇਖ ਲੋ ਜੋਗੀ ਨੇ ਦੱਸਿਆ ਕਿ ਮਾਤਾ ਦੇ ਪੇਟ ਦੇ ਵਿੱਚ ਹੀ ਆ ਕੇ
ਪੁਰਖ ਬਹੁਤ ਦੁੱਖ ਪਾਵੇ।
ਲਾਏ 9 ਮਹੀਨੇ ਮਾਤਾ ਦੇ ਪੇਟ ਵਿੱਚ ਪੁੱਠਾ ਲੜਕੇ ਬੜਾ ਦੁੱਖ ਪਾਉਂਦਾ ਹੈ। ਸਾਰਾ ਗੰਧ ਮਾਂਦੇ ਦੇ ਉੱਪਰ ਵੀ ਲੰਘਦਾ ਜਾਂਦਾ ਹੈ।
ਮੂਤਰ ਧਾਮ ਕੋ ਪਾਏ।
ਹਾਂ ਇਸ ਤਰ੍ਹਾਂ ਜਿਹੜੀ ਇਹ ਲਘੂ ਸ਼ੰਕਾ ਵਾਲੀ ਜਗ੍ਹਾ ਨੂੰ ਪਾ ਕੇ
ਕਹਿਤ ਹਮ ਭੋਗ ਕਮਾਵੇ।
ਫਿਰ ਮਨੁੱਖ ਮੂਰਖ ਕਹਿੰਦਾ ਅਸੀਂ ਇਹ ਸ਼੍ਰੀ ਕਰ ਰਹੇ ਹਾਂ।
ਥੂਕ ਤਿਰਿਆ ਕੋ ਚਾਟ।
ਹਾਂ ਇਸ ਤਰ੍ਹਾਂ ਤ੍ਰੀਮਤਾਂ ਦਾ ਜਾਂ ਚੱਟ ਚੁੱਟ ਕੇ
ਕਹਿਤ ਅਧਰਾ ਅੰਮ੍ਰਿਤ ਪਾਇਓ।
ਹਾਂ ਕਹਿੰਦੇ ਅਸੀਂ ਅਧਰਾਂ ਦਾ ਅੰਮ੍ਰਿਤ ਛਕ ਰਹੇ ਹਾਂ।
ਬ੍ਰਿਥਾ ਜਗਤ ਮੈਂ ਜਨਮ
ਐਵੇਂ ਸੰਸਾਰ ਦੇ ਵਿੱਚ ਜਿਹੜਾ ਜਨਮ ਵਿਅਰਥ
ਬਿਨਾਂ ਜਗਦੀਸ਼ ਗਵਾਇਆ
ਇਹਨੇ ਕਹਿੰਦੇ ਇਹਦੇ ਵਿੱਚ ਪੈ ਕੇ ਜਨਮ ਜਗਦੀਸ਼ ਦੇ ਭਜਨ ਬਿਨਾਂ ਗਵਾ ਲਿਆ ਸਾਰਾ
ਰਾਨੀ ਬਾਚ ਰਿਖ ਯਾਹੀ ਤੇ ਭਏ
ਹਾਂ ਉਸ ਵੇਲੇ ਰਾਣੀ ਹੁਣ ਸਿਆਣੀ ਹੈ ਕਹਿਣ ਲੱਗੀ ਹੈ ਤੈਨੂੰ ਜੋਗੀ ਨੇ ਪੁੱਠਾ ਕੋਈ ਸਿਖਾਇਆ ਅਸਲ ਵਿੱਚ ਤਾਂ ਜਿੰਨੇ ਰਾਜੇ ਮਹਾਰਾਜੇ ਹੈ ਇਹ ਸਭ ਇਸਤਰੀ ਦੇ ਰਾਹੀਂ ਹੀ ਇਸੇ ਦੇ ਰਾਹੀਂ ਪੈਦਾ ਹੋਏ ਹੈ
ਨਿਰਪਤ ਆਹੀ ਉਪਜਾਏ
ਹਾਂ ਜਿੰਨੇ ਰਾਜੇ ਰੂਜੇ ਹੈ ਸਭ ਇਸਨੇ ਪੈਦਾ ਕੀਤੇ ਰਿਖੀ ਮੁਨੀ ਸਭ ਇਸ ਇਸਤਰੀ ਨੇ ਪੈਦਾ ਕੀਤੇ
ਵਿਆਸਾਦਿਕ ਸਭ ਚਤੁਰ
ਜਿਨ੍ਹਾਂ ਨੂੰ ਵੇਦ ਵਿਆਸ ਕਹਿੰਦੇ ਆ ਵੀ ਬੜੇ ਸਿਆਣੇ 18 ਪੁਰਾਣਾਂ ਦੇ ਰਚਤੇ ਹੈ ਵੇਦ ਵਿਆਸ
ਇਹੀ ਮਾਰਗ ਹੋਏ ਆਏ
ਇਹਨੇ ਇਸੇ ਇਸਤਰੀ ਦੇ ਰਸਤੇ ਹੋ ਕੇ ਇਸਤਰੀ ਤੋਂ ਪੈਦਾ ਹੋਏ ਆਕਾਸ਼ ਤੋਂ ਥੋੜੋ ਡਿੱਗੇ
ਪਰਸੇ ਆ ਕੇ ਬਿਨਾ
ਹਾਂ ਜਿਸ ਇਸਤਰੀ ਦੇ ਨਾਸ਼ ਹੋਏ ਤੋਂ ਬਗੈਰ ਸੰਬੰਧ ਕੀਤੇ ਬਗੈਰ
ਕਹੋ ਜੱਗ ਮੈਂ ਕੋ ਆਇਓ
ਇਹਨੇ ਦੱਸ ਰਾਜਾ ਕਿਹੜਾ ਸੰਸਾਰ ਵਿੱਚ ਆਇਆ ਜਿਹੜਾ ਤੇਰਾ ਰੰਗਨਾਥ ਜੋਗੀ ਹੈ ਉਹ ਇਸਤਰੀ ਤੋਂ ਬਗੈਰ ਐਵੇਂ ਜੰਮ ਪਿਆ ਉਹ ਵੀ ਇੱਥੇ ਸਾਡੇ ਰਾਹੀਂ ਪੈਦਾ ਹੋਇਆ
ਪ੍ਰਥਮ ਐਤ ਭਾਵ ਪਾਏ
ਇਹਨੇ ਸਭ ਤੋਂ ਪਹਿਲਾਂ ਤਾਂ ਇਸਤਰੀ ਜਨਮ ਪਾਉਂਦਾ ਇਸਤਰੀ ਰਾਹੀਂ
ਬਹੁਰ ਪਰਮੇਸ਼ਰ ਪਾਇਓ
ਫੇਰ ਕਹਿੰਦੇ ਜਨਮ ਲੈ ਕੇ ਵੱਡਾ ਹੋ ਕੇ ਗੁਰੂ ਵਾਲਾ ਲੈ ਬਣ ਕੇ ਇਸ ਤਰ੍ਹਾਂ ਜਗਤ ਕਰਕੇ ਪਰਮੇਸ਼ਰ ਨੂੰ ਕੋਈ ਪਾਉਂਦਾ ਹੈ
ਦੋਹਰਾ ਅਤ ਚਾਤੁਰ ਰਾਣੀ ਸੁਮਤ
ਹਾਂ ਕਹਿੰਦੇ ਕਿਉਂ ਕਿਉਂਕਿ ਰਾਣੀ ਹੈ ਬੜੀ ਸਿਆਣੀ ਹੈ ਸ੍ਰੇਸ਼ਟ ਮਤ ਵਾਲੀ ਹੈ
ਬਾਤਾਂ ਕਹੀ ਅਨੇਕ
ਅਨੇਕਾਂ ਤਰ੍ਹਾਂ ਦੀਆਂ ਗੱਲਾਂ ਬਾਤਾਂ ਇਹਨੂੰ ਸਮਝਾਉਣ ਵਾਸਤੇ ਕਹੀਆਂ ਵੀ ਤੂੰ ਸਿਆਣਾ ਬਣ ਰਾਜਾ ਏ ਰਾਜਾ ਜੋਗੀ ਦੇ ਧੱਕੇ ਨਾ ਚੜਨਾ ਮਗਰ ਲੱਗ
ਰੋਗੀ ਰੋਗੀ ਕੇ ਪਥ ਜਾ ਨਿਪਤ
ਜੇ ਇਸ ਤਰ੍ਹਾਂ ਵੈਦ ਰੋਗੀ ਨੂੰ ਫਿਰ ਦਵਾਈ ਤੋਂ ਬਾਅਦ ਕੋਈ ਪਥ ਜਾ ਦੱਸਦਾ ਹੁੰਦਾ ਨਾ ਵੀ ਤੂੰ ਆਹ ਨੀ ਖਾਣਾ ਪੀਣਾ ਹੈ ਇਸ ਵੱਲੋਂ ਪਥ ਪਰਹੇਜ ਰੱਖਣਾ ਹੈ
ਮਾਨਤ ਭਇਓ ਨਾ ਏਕ
ਹਾਂ ਉਹਨੇ ਰਾਣੀ ਦੀ ਕਹਿੰਦੇ ਪਥ ਪਰਹੇਜ ਵਾਲੀ ਗੱਲ ਇੱਕ ਵੀ ਨੀ ਮੰਨੀ ਹੈ ਇੱਕ ਤੇ ਵੀ ਅਸਰ ਨਹੀਂ ਕੀਤਾ ਹੈ ਤਾਂ ਉਹਦਾ ਵੀ ਸਾਰਾ ਸਿਧਾਂਤ ਗੁਰਬਚਨੀ ਬਾਹਰ ਘਰੇ ਕੋ ਨਾਨਕ ਪਿਆ ਉਦਾਸੀ ਹੁਣ ਉਹ ਸ਼ਿਵਨਾਭ ਰਾਜੇ ਨੂੰ ਵੀ ਮਹਾਰਾਜ ਦੇ ਨਾਲ ਆਉਣਾ ਚਾਹੁੰਦੇ ਹੀ ਸੀ ਕਹਿੰਦਾ ਸੀ ਮਹਾਰਾਜ ਮੈਂ ਤਾਂ ਰਾਜ ਭਾਗ ਛੱਡ ਕੇ ਤੁਹਾਡੇ ਨਾਲ ਰਹੂੰਗਾ ਪਰ ਮਹਾਰਾਜ ਕਹਿੰਦੇ ਵੀ ਨਹੀਂ ਸਾਡੇ ਨਾਲ ਨਹੀਂ ਜਾਣਾ ਨਾ ਤੈਨੂੰ ਅਸੀਂ ਨਾਲ ਲੈ ਕੇ ਜਾਣਾ ਹੈ ਇੱਥੇ ਧਰਮਸ਼ਾਲਾ ਬਣਾ ਧਰਮ ਦੀ ਜਗ੍ਹਾ ਬਣਾ ਸੰਗਤ ਰੂਪ ਵਿੱਚ ਇਕੱਠਿਆ ਹੋ ਕੇ ਇੱਥੇ ਕਥਾ ਕੀਰਤਨ ਸੁਣਿਆ ਕਰੋ ਬਾਣੀ ਪੜਿਆ ਪੜਾਇਆ ਕਰੋ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਜੇ ਕੋਈ ਦੁੱਖ ਤਕਲੀਫ ਹੋਵੇ ਕੋਈ ਹੋਰ ਕਾਰਜ ਹੋਵੇ ਉਹਦੇ ਲਈ ਅਰਦਾਸ ਕਰ ਲਿਆ ਕਰੋ ਸਾਡੇ ਨਾਲ ਨਹੀਂ ਜਾਣਾ ਅਸੀਂ ਸੰਗਤ ਵਿੱਚ ਰਹਾਂਗੇ ਸੰਗਤ ਦਰਸ਼ਨ ਕਰਨੇ ਸਾਡੇ ਸੰਗਤ ਸਾਡੇ ਦਰਸ਼ਨ ਹਨ ਸੰਗਤ ਵਿੱਚ ਪਰਮੇਸ਼ਰ ਵੱਸਦਾ ਹੈ ਜੋ ਪਰਮੇਸ਼ਰ ਜਿਹੜਾ ਸੰਗਤ ਵਿੱਚ ਵੱਸਦਾ ਹੈ ਜਦੋਂ ਸੰਗਤ ਵਿੱਚ ਅਰਦਾਸ ਕਰਾਉਂਗੇ ਪਰਮੇਸ਼ਰ ਤੁਹਾਡੀ ਅਰਦਾਸ ਸੁਣ ਕੇ ਸਭ ਕੁਝ ਇੱਕ ਦੁੱਖ ਦੂਰ ਕਰੂਗਾ ਇਸ ਕਰਕੇ ਵੀ ਘਰ ਵਿੱਚ ਰਹਿ ਕੇ ਤੁਹਾਨੂੰ ਪ੍ਰਣਾਮ ਰਹਿਣਾ ਹੈ ਕਿਸੀ ਬਣ ਕੇ ਉਹ ਬਾਕੀ ਜਿਵੇਂ ਗੋਰਖਨਾਥ ਨੇ ਗੋਪੀ ਚੰਦ ਵਰਗੇ ਭਰਤਰੀ ਨਾਥ ਵਰਗੇ ਰਾਜੇ ਮਹਾਰਾਜੇ ਦੇ ਕੰਨ ਪੁੜਾਏ ਉਹ ਵਿਚਾਰੇ ਭੁੱਖੇ ਤੇ ਜੰਗਲਾਂ ਵਿੱਚ ਮਰਦੇ ਰਹੇ ਗੁਰੂ ਨਾਨਕ ਦਾ ਐਸਾ ਸਿਧਾਂਤ ਨਹੀਂ ਹੈ ਇਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹਦਾ ਨਿਸ਼ੇਧ ਕਰਦਿਆਂ ਕਿਹਾ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ ਇਹ ਪੁਰਸ਼ ਜੰਗਲਾਂ ਵਿੱਚ ਕੀ ਲੱਭਣ ਜਾਂਦਾ ਪਰਮੇਸ਼ਰ ਨੂੰ ਉਹ ਤਾਂ ਸਰਬ ਨਿਵਾਸੀ ਹੈ ਸਾਰਿਆਂ ਵਿੱਚ ਨਿਵਾਸ ਕਰਦਾ ਫਿਰ ਸਾਰਿਆਂ ਤੋਂ ਨਲੇਪ ਹੈ ਕਿੱਥੇ ਰਹਿੰਦਾ ਕਹਿੰਦੇ ਤੂੰ ਹੀ ਸੰਗ ਸਮਾਈ ਤੇਰੇ ਨਾਲ ਹੀ ਸਮਾਰਿਆ ਤੇਰੇ ਅੰਦਰ ਹੀ ਡੇਰੇ ਲਾਈ ਬੈਠਾ ਪਰਮੇਸ਼ਰ ਉਹ ਘੱਟ ਹੀ ਖੋਜੋ ਪਾਈ ਇਹ ਪਰ ਉਹ ਆਪਣਾ ਉਹਨੂੰ ਘੱਟ ਵਿੱਚ ਹਿਰਦੇ ਵਿੱਚੋਂ ਲੱਭੋ ਉਹ ਕਿਤੇ ਬਾਹਰ ਨਹੀਂ ਕਿਤੇ ਜੰਗਲਾਂ ਵਿੱਚ ਬੈਠਾ ਹੈ ਸੋ ਇਹ ਗੁਰੂ ਨਾਨਕ ਸਾਹਿਬ ਜੀ ਨੇ ਆਏ ਕੰਨ ਪਾਟਿਆਂ ਤੋਂ ਇਸੇ ਜਿਹੜੇ ਕੋਈ ਸੁਭਾਵ ਸਿਰ ਚ ਪੁਆ ਕੇ ਘਰਾਂ ਘਰਾਂ ਵਿੱਚ ਟੁਕੜੇ ਮੰਗਾਉਣ ਵਾਲੇ ਸੀ ਉਹਨਾਂ ਸਾਰਿਆਂ ਤੋਂ ਖਹਿੜਾ ਛਡਾਇਆ। ਧੁਨ ਦਾਨਕਾ ਕਰੈ ਸ੍ਰੀ ਸੋ ਗਿਰਹੀ ਗੰਗਾ ਕਾ ਨੀਰ। ਇਸ ਤਰ੍ਹਾਂ ਦਾ ਜਿਹੜਾ ਗੁਰਮਤ ਯੋਗ ਹੈ, ਗੁਰਮਤ ਸਿਧਾਂਤ ਹੈ, ਉਹਨੂੰ ਪ੍ਰਚਾਰਿਆ। ਉਹ ਰਾਣੀ ਵੀ ਇਸੇ ਰਸਤੇ ਵਿੱਚ ਲਿਆਉਂਦੀ ਹੈ ਵੀ ਤੂੰ ਘਰੇ ਬੈਠ ਕੇ ਉਹ ਜੰਗਲ ਵਿੱਚ ਜਾ ਕੇ ਭੁੱਖੇ ਤੇ ਆਏ ਮਰ ਕੇ ਰੱਬ ਰੱਬ ਕਰਨਾ, ਇੱਥੇ ਰੋਟੀ ਪਾਣੀ ਕਰਕੇ ਛਕ ਛਕਾ ਕੇ ਰੱਬ ਰੱਬ ਕਰ ਲੈ, ਉੱਥੇ ਵੀ ਕਰਨਾ, ਇੱਥੇ ਨਹੀਂ ਹੁੰਦਾ, ਕਰਨਾ ਤਾਂ ਜ਼ੁਬਾਨ ਨਾਲ ਹੀ ਹੈ। ਉਹ ਇਸ ਕਰਕੇ ਉਹ ਜਿਹੜਾ ਗੁਰਮਤ ਦਾ ਉਪਦੇਸ਼ ਹੈ ਉਹ ਰਾਣੀ ਦਿੰਦੀ ਰਹੀ ਹੈ। ਉਹਨੂੰ ਉਹ ਕੰਨ ਬੈਠੇ ਨੇ, ਉਹ ਥੱਕੇ ਚੜਿਆ, ਉਹ ਉੱਧਰ ਨੂੰ ਤੁਰਨ ਨੂੰ ਚਾਹ ਰਿਹਾ ਹੈ। ਫਕੀਰੀ ਫਿਰ ਜਿਹੜਾ ਪੁੱਠੇ ਰਸਤੇ ਪਾਉਂਦਾ ਸੀ, ਵਜ਼ੀਰ ਨੇ ਤਾਂ ਉਹਦਾ ਪਹਾ ਵਢਾ ਦਿੱਤਾ ਵੀ ਕੱਲ੍ਹ ਨੂੰ ਹੋਰ ਕਿਸੇ ਨੂੰ ਇਹ ਐਸਾ ਕੁਛ ਕਰੂਗਾ, ਇਹ ਗਲਤ ਰਸਤੇ ਪਾਊਗਾ, ਇਸ ਕਰਕੇ ਇਹਨੂੰ ਸਮਾਪਤੀ ਕਰ ਦੇਣਾ ਚਾਹੀਦਾ। ਉਹ ਵਜ਼ੀਰ ਨੇ ਫਿਰ ਇਸ ਤਰ੍ਹਾਂ ਰਾਣੀ ਤੋਂ ਕਰ ਕਰਵਾ ਦਿੱਤਾ ਸੀ। ਫਿਰ ਰਾਣੀ ਨੇ ਜਿਵੇਂ ਸਮਝਾਉਣ ਦੀ ਕੋਸ਼ਿਸ਼ ਕੀਤੀ, ਅਖੀਰੀ ਫਿਰ ਉਹਨੂੰ ਛਾਲੀ ਕਰਨਾ ਪਿਆ, ਕਪਟੀ ਕਰਨਾ ਪਿਆ। ਉਹ ਜਿਵੇਂ ਫਿਰ ਉਹ ਸੜਕ ਦੇ ਨਾਲ ਹਰਾਰੇ ਨੂੰ ਰਸਤੇ 'ਤੇ ਲੈ ਆਉਂਦਾ, ਅਸਲੀ ਮਾਰਗ 'ਤੇ ਲੈ ਆਉਂਦਾ ਸੀ। ਉਹ ਜਿਵੇਂ ਵੀ ਲਿਆਂਦਾ ਸੀ, ਉਹ ਪ੍ਰਸੰਗ ਕੁਝ ਰਹਿੰਦਾ ਹੈ, ਉਹ ਕੱਲ੍ਹ ਦੀ ਜ਼ੁਬਾਨ ਵਿੱਚ ਆਏਗਾ, ਆਪਾਂ ਕੱਲ੍ਹ ਨੂੰ ਪੜਾਂਗੇ ਜੀ।
ਅਤ ਚਾਤੁਰ ਰਾਣੀ ਸੁਮਤ ਬਾਤੈ ਕਹੀ ਅਨੇਕ, ਰੋਗੀ ਕੇ ਪਥ ਜੋ ਨ੍ਰਿਪਤ ਮਾਨਤ ਭਇਓ ਨ ਏਕ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ ਹੇ ਬਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣਤਾਰ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਤੇ, ਹੇ ਗੋਵਿੰਦ ਹੇ ਗੁਣ ਨਿਧਾਨ, ਜਾਂ ਕੈ ਸਦਾ ਭਵੇ। ਹੇ ਅਪਰੰਪਰ ਹਰ ਹਰੇ, ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਦਾਰਾਇਆ ਧਾਰ। ਹੇ ਠਾਕੁਰ ਹੋਂ ਦਾਸ ਰੂ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ, ਰੱਖੋ ਹੀ ਪਰੋਇ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਸਾਰਨ ਹਾਰ। ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਸਾਰਨ ਹਾਰ।